गुर पारस हम लोह मिल कंचन होया राम ज्योति ज्योत मिलाए काया गढ़ सोहया राम नारायण नरपत नमस्कारे ऐसे गुर को बल बल जाइए आप मुक्त मोहे तारे सतनाम श्री वाहिगुरु साहिब जी महला पहला जालो ऐसी रीत जित मैं प्यारा विसरै नानक साई भली प्रीत जिस साहिब सेती पात्र है जालो ऐसी रीत जित मैं प्यारा विसरै नानक साई भली प्रीत जिस साहिब सेती पात्र है वाहिगुरु जी का खालसा वाहिगुरु जी की फतेह
सतनाम वाहे गुरु साहेब जी ज्योत रूप हर आप गुरु नानक कहायो तांते अंगद भयो तत स्यों तत मिलाय अंगद कृपा तार अमर सतगुर थिर कियो गुर अमर दास अमरत छतर गुर राम है दियो गुरु नानक निकट बसै बनवारी तिन लैना थाप जोत जगतारी लेने पंथ धर्म का किया अमरदास पल्ले को दिया लेने पाई नानको देनी अमरदास कर आई गुर बैठा अमर स्वरूप होए गुरमुख पाई जोत अलाई फेर बसाया गोइंदवाल अचरज खेल न लखिया जाई दात जोत खसम वड्याई दात जोत खसम वड्याई वाहिगुरु जी का खालसा वाहिगुरु जी की फतेह परम सत्कार जो गुरु जी की साजी निवाजी गुरु स्वरूप साध संग जियो धन धन सतगुरु श्री गुरु ग्रंथ साहिब महाराज जी दी अपार कृपा दा सदका नित नेम अनुसार सतसंगत दा अमोलक समा प्राप्त होया है अज महान खुशियां सुभागा भरिया दिन निमाणिया दे मान सतगुरु नितानिया दे तान पले अमरदास गुण तेरे तेरी उपमा तोहे बन आवे तिना दा प्रकाश दिहाड़ा आगमन गुरपुरब सानू बख्शिश होया है प्राप्त होया है सतगुरां दी ही बाणी दी विचार लड़ीवार चल रही है टकसालां दा संप्रदावां दा ए कहना है मर्यादा है कि कोई कथा चलदी होवे ओदी टूक देण तों बाद जो गुरपुरब जो महान दिन गुरमत दी मर्यादा अनुसार आउंदा है उस दिन उसे दी जादे विचार कीती जावे ए संप्रदावां टकसालां दी मर्यादा है सो तीसरे पातशाह जी दे वचन बाणी विच हन उन्हां दा ही अज महान आगमन दिहाड़ा है वचन गुरु महाराज जी दे कल तों शलोक चलिया है अज श्री गुरु नानक देव जी दा श्लोक है कल तीसरे पातशाह दा श्लोक सी ਵਡਹੰਸ ਦੀ ਵਾਰ ਵਿਚ ਅੱਜ ਗੁਰੂ ਨਾਨਕ ਦੇਵ ਮਹਾਰਾਜ ਜੋ ਬਚਨ ਉਚਾਰਦੇ ਹਨ ਪਿਆਰ ਨਾਲ ਸਰਵਣ ਕਰੀਏ।
ਚਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ।
ਰੀਤ ਸ਼ਬਦ ਦੇ ਵਿਆਕਰਨ ਵਿਚ ਦੋ ਅਰਥ ਨੇ। ਇਕ ਰੀਤ ਹੁੰਦੀ ਹੈ ਰਸਮ ਰਿਵਾਜ, ਕੋਈ ਮਰਜਾਦਾ ਕਿਹੜੀ ਰੀਤੀ ਹੈ। ਇਕ ਰੀਤ ਸ਼ਬਦ ਬਣਿਆ ਰਤ ਤੋਂ ਪ੍ਰੇਮ ਤੋਂ, ਰਤੀ ਰੀਤ ਪ੍ਰੇਮ। ਆਪ ਜੀ ਪੜ੍ਹਦੇ ਹੋ, ਸੁਣਦੇ ਹੋ, ਨਿਤਨੇਮ ਕਰਦੇ ਹੋ ਦਸ ਸਵਈਆਂ ਦਾ, ਉਥੇ ਮਹਾਰਾਜ ਨੇ ਸ਼ਬਦ ਵਰਤੇ ਹੈ। ਏਕ ਰਤੀ ਬਿਨ ਏਕ ਰਤੀ ਕੇ, ਦੋ ਵਾਰ ਅਧਿਕ ਨਹੀਂ ਲਾਉਣੀ, ਇਕ ਵਾਰ ਲਾਉਣੀ ਹੈ। ਰਤੀ ਰਤੀ ਦੋ ਵਾਰ ਨਹੀਂ ਪਾਠ, ਏਕ ਰਤੀ ਬਿਨ। ਜੋ ਪਹਿਲਾ ਪਾਠ ਹੈ ਉਹ ਰਤੀ ਹੈ, ਅਧਿਕ ਤੋਂ ਬਿਨਾਂ ਹੈ, ਉਥੇ ਪ੍ਰੇਮ ਵਾਚਕ ਹੈ। ਏਕ ਰਤੀ ਬਿਨ ਏਕ ਰਤੀ ਕੇ, ਜਿੰਨੇ ਹੋਰ ਕਰਮ ਧਰਮ ਆਪਾਂ ਕਰਮ ਕਾਂਡ ਕਰਦੇ ਹਾਂ, ਜੇ ਇਕ ਵਾਹਿਗੁਰੂ ਦਾ ਵਿਚ ਪ੍ਰੇਮ ਨਹੀਂ ਹੈ ਤਾਂ ਇਕ ਰਤੀ ਦੇ ਵੀ ਨਹੀਂ ਹੈ। ਅੱਜ ਕੇ ਆਖੋ ਸਤਿ। ਪਹਿਲਾ ਰਤੀ ਪ੍ਰੇਮ ਹੈ, ਦੂਜਾ ਰਤੀ ਜੋ ਅੱਠ ਰਤੀ ਦਾ ਇਕ ਮਾਸਾ ਹੁੰਦਾ ਤੋਲ ਹੈ। ਤਾਂ ਗੁਰਸਿੱਖ ਪਿਆਰੇ ਇੱਥੇ ਰੀਤ ਰਾਤ ਪ੍ਰੇਮ, ਰੀਤ ਰੀਤੀ ਮਰਜਾਦਾ, ਮਰਜਾਦਾ ਨੂੰ ਵੀ ਪੰਡਿਤੀ ਕਹਿੰਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਨੇ, ਐਸੀ ਮਰਜਾਦਾ ਨੂੰ ਜਾਲ ਦੋ, ਫੂਕ ਦੋ ਐਸੀ ਮਰਜਾਦਾ ਨੂੰ ਜਿਸ ਮਰਜਾਦਾ ਵਿਚ ਰੱਬ ਭੁੱਲਦਾ ਹੈ, ਪਰਮਾਤਮਾ ਭੁੱਲਦਾ ਹੈ। ਕਿਹੜਾ ਬਚਨ ਹੈ? ਜਾਲੋ, ਫੂਕ ਦੋ ਐਸੀ ਮਰਜਾਦਾ ਨੂੰ। ਨੰਬਰ ਦੋ, ਐਸੇ ਪ੍ਰੇਮ ਨੂੰ ਵੀ ਫੂਕ ਦੋ ਜਿਸ ਪ੍ਰੇਮ ਵਿਚ ਰੱਬ ਭੁੱਲਦਾ ਹੈ। ਉਹ ਪ੍ਰੇਮ ਪਿਆਰ ਵੀ ਕਿਸੇ ਲੇਖੇ ਨਹੀਂ ਜਿਸ ਪਿਆਰ ਵਿਚ ਤੂੰ ਰੱਬ ਭੁੱਲਿਆ। ਖਿਮਾ ਕਰਨਾ, ਆਪਾਂ ਸਾਰੇ ਇਸੇ ਗੱਲ ਵਿਚ ਫਸੇ ਹੋਏ ਹਾਂ, ਮਾਇਆ ਦੇ ਪਿਆਰ ਨੇ ਰੱਬ ਭੁਲਾਇਆ ਹੋਇਆ ਹੈ। ਅੱਜ ਕੇ ਆਖੋ ਸਤਿਨਾਮ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਤਿੰਨ ਗੱਲਾਂ ਕਰਦੀ ਹੈ ਮਾਇਆ। ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਅਵਤਾਰ ਦਿਹਾੜਾ, ਇਹਨਾਂ ਦੀ ਨਿਤਨੇਮ ਦੀ ਬਾਣੀ। ਇਹ ਮਾਇਆ ਕੀ ਹੈ? ਜਿਤ ਹਰ ਵਿਸਰੇ। ਪਹਿਲਾ ਕੰਮ ਰੱਬ ਨੂੰ ਭੁਲਾਉਣਾ, ਦੂਜਾ ਮੋਹ ਉਪਜੈ, ਨਾ ਮਾਂ ਨਾ ਬਾਪ ਨਾ ਭਾਈ ਨਾ ਪੁੱਤ, ਇਹੀ ਦਿਖਦੀ ਹੈ ਬਸ ਸਭ ਤੋਂ ਪਿਆਰੀ। ਇਹਦੇ ਪਿੱਛੇ ਕਤਲ ਹੋ ਰਹੇ ਨੇ, ਇਹਦੇ ਪਿੱਛੇ ਕਿੰਨੇ ਤਸ਼ੱਦਦ ਹੋ ਰਹੇ ਨੇ। ਜਿਤ ਮੋਹ ਉਪਜੈ ਭਉ ਦੂਜੈ ਲਾਇਆ, ਬੜਾ ਉਗਣ ਇਹਦੇ ਵਿਚ ਤੀਸਰਾ, ਸ਼ੁਭ ਗੁਣਾ ਚੋ ਕੱਢ ਕੇ ਵਿਕਾਰਾਂ ਵਿਚ ਲਾ ਦਿੰਦੀ ਹੈ। ਅੱਜ ਕੇ ਆਖੋ ਸਤਿਨਾਮ। ਜਿੱਥੇ ਆ ਗਈ ਵਿਕਾਰ ਹੋਣ ਲੱਗ ਜਾਂਦੇ ਨੇ। ਕੋਈ ਗੁਰਮੁਖ ਹੈ ਜਿਹੜਾ ਸਿੱਧੇ ਰਸਤੇ ਨੂੰ ਵਰਤੇ। ਸੋ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ। ਤੁਹਾਡੇ ਚਰਨਾਂ ਚ ਬੇਨਤੀ ਹੈ, ਵਿਆਹ ਸ਼ਾਦੀਆਂ ਮੁੰਡਿਆਂ ਦੇ ਜਨਮ ਦਿਨ ਖੁਸ਼ੀਆਂ ਦੇ ਦਿਨ ਮਨਾਓ, ਪਰ ਐਸੀ ਰੀਤੀ ਨਾ ਲਿਆਓ ਜਿਸ ਵਿਚ ਰੱਬ ਭੁੱਲਦਾ ਹੋਵੇ। ਖਿਮਾ ਕਰਨਾ ਆ ਗਈਆਂ ਸਾਡੇ ਘਰਾਂ ਵਿਚ। ਸਾਡੇ ਘਰਾਂ ਵਿਚ ਕੀ, ਜਦ ਕੋਈ ਖੁਸ਼ੀ ਆਉਂਦੀ ਹੈ ਉਦੋਂ ਤਾਂ ਗੁਆਂਢੀਆਂ ਨੂੰ ਵੀ ਨਿਤਨੇਮ ਨੀ ਕਰਨ ਦੇਈਦਾ। ਅੱਜ ਕੋਲ ਸਤਨਾ ਮਾਪ ਤਾਂ ਕੀ ਕਰਨੇ, ਗੁਆਂਢੀਆਂ ਨੂੰ ਵੀ ਰੱਬ ਆਦਿ ਭੁਲਾ ਦੇਣਾ ਸੀ। ਗੁਰਸਿੱਖ ਪਿਆਰ ਮਹਾਰਾਜ ਕਹਿੰਦੇ ਫੂਕ ਦੋ ਐਸੀਆਂ ਰਸਮਾਂ ਨੂੰ, ਫੂਕ ਦੋ ਐਸੀਆਂ ਰੀਤੀਆਂ ਨੂੰ ਜਿਸ ਰਸਮਾਂ ਰਿਵਾਜਾਂ ਵਿਚ ਰੱਬ ਭੁੱਲਦਾ ਹੈ, ਉਹਨੂੰ ਫੂਕ ਦੋ, ਖਤਮ ਕਰ ਦੋ। ਉਸ ਪਿਆਰ ਨੂੰ ਵੀ ਖਤਮ ਕਰ ਦੋ ਜਿਸ ਪਿਆਰ ਵਿਚ ਦੇਣ ਵਾਲਾ ਪਰਮਾਤਮਾ ਭੁੱਲਦਾ ਹੈ। ਸਾਰੀ ਅਸ਼ਟਪਦੀ ਪੜ੍ਹ ਲਿਆ ਕਰੋ ਜੈ ਪ੍ਰਸਾਦ ਦੀ। ਪੁੱਤਰ ਧੀਆਂ ਦਤੀਆਂ ਨੇ ਪਿਆਰ ਕਰਨਾ ਉਹਨਾਂ ਨਾਲ, ਪਿਆਰ ਤੇ ਬਿਨਾਂ ਤਾਂ ਪੜ੍ਹ ਨਹੀਂ ਸਕਦੇ ਹੋ, ਪਿਆਰ ਤੇ ਬਿਨਾਂ ਸਰੀਰ ਨਹੀਂ ਰਹਿ ਸਕਦਾ। ਗੁਰਸਿੱਖ ਪਿਆਰੇ ਕੰਮ ਵੀ ਪਿਆਰ ਤੋਂ ਮਿਲਿਆ ਨਹੀਂ ਹੋਣਾ, ਕਿਰਤ ਵੀ ਉਹੀ ਕਰੋਗੇ ਜਿਹਦੇ ਨਾਲ ਪਿਆਰ, ਨਹੀਂ ਤਾਂ ਫਾਹਾ ਵੱਢਣਾ ਹੀ ਹੁੰਦਾ ਫਿਰ। ਪਰ ਉਹ ਪਿਆਰ ਉਹ ਰੀਤੀ ਮਾਵਾਂ ਦਾ, ਪੁੱਤਰਾਂ ਦਾ, ਭੈਣਾਂ ਦਾ, ਧੀਆਂ ਦਾ, ਮਾਇਆ ਦਾ ਪਿਆਰ ਕਰਨੇ, ਰੀਤੀ ਰੱਖਣੀ ਹੈ, ਰਿਤ ਰੱਖਣੀ ਹੈ ਰਤ ਵਿਚ, ਪਰ ਐਸੀ ਪ੍ਰੀਤੀ ਨਾ ਹੋ ਜਾਵੇ ਕਿ ਦੇਣ ਵਾਲਾ ਹੀ ਭੁੱਲ ਜਾਵੇ। ਘਰ ਨਾਲ ਪਿਆਰ ਕਰੋ, ਕੋਠੀ ਨਾਲ ਬਣਾ ਲਿਓ। ਇੱਥੇ ਤੁਸੀਂ ਲਿਸਟਰ ਵਿਚ 5 ਮਿਲੀਅਨ ਦਾ ਘਰ ਬਣਾ ਲਿਓ, 10 ਦਾ ਬਣਾ ਲਿਓ, ਮਕੜਾਣੇ ਦਾ ਮਾਰਬਲ ਲਾ ਲਿਓ, ਸੈਂਟਰਲ ਏਸੀ ਕਰ ਲਿਓ, 3 ਮੰਜ਼ਿਲਾ ਬਣਾ ਲਿਓ, देखो सुनो हुण प्यार रब नूं भुलना की है। 10 मिलियन दा मकान बना लेना तेरे बस विच है, 4 पैसे हो गए मटीरियल इकट्ठा कर लिया, घट होए बैंक तो ले लिया, 10 मिलियन दी कोठी बना लेनी तेरे बस विच है, ओदे विच सुखी रहना तेरे बस विच नहीं है। अज के आखो सत की एफिडेविट लिख देगा, मेरी कोठी लिस्टर विच सब तो वधी है, मैं विच सुखी रहूंगा? नहीं नहीं, सुख कोठी ने नहीं देना, कोठी देन वाले ने देना। यही कहने जाल दो उस प्यार नू कोठी देनो, जिस कोठी दे प्यार विच तू रब नू भुल गया। जालो पुत्रां तियां दा प्यार, जिन्हां पुत्रां ने दात प्यारी ते विसरिया दातारा, जिस दात ने ते एक होर कहड़ा जब बचन सुनो महाराज दे जीवन विच जाना आपां ने, मनमुख दी की निशानी है गुरु ग्रंथ साहिब विच, बहुत कहड़ा शब्द है, तुसी तां जेब च पाए फिरदे आ सर्टिफिकेट, जिन्हों मर्जी गुरमुख बना देने, जिन्हू मर्जी मनमुख बना देने, थोड़े तो रिटर्न रखे हुए ने सर्टिफिकेट, ये बहुत वड्डियां पदवियां ने, बहुत वड्डियां पदवियां ने गुरमुख ते मनमुख दी। मनमुख एवी ना किसी नू कहा करो, एवी गुरमुख भी नहीं कहीदा। ऐसे वार दी पौड़ी विच 3 गुरमुख गिने ने चौथे पातशाह जी ने, चौथे दा नाम किते होर है गुरु ग्रंथ साहिब विच, सारे गुरु ग्रंथ साहिब विच 4 गुरमुखां दी गिनती है, 3 तां कल नूं आ जाने है, इसे पौड़ी विच आ जाने, चौथा होर जगह ते 5वां गुरमुख भाई साहिब जी ने श्री गुरु नानक देव जी नूं लिखिया, गुरमुख पर कल विच प्रगट हो। हुण पदवी तुसी आप दे लो, गुरमुख की हुंदा? गुरु नानक देव जी नूं गुरमुख, गुरमुख कल विच, गुरमुख शब्द वैसे 6 अर्थ है, इथे वस्ता दी गल है, गुरमुख कल विच। हुण मनमुख दा निशानी सुनो की है, देंदे थामो दिता चंगा, श्री गुरु ग्रंथ साहिब, देंदे थावो दिता चंगा, मनमुख ऐसा जानिए, ए थर्मामीटर दिता है तुहानू मनमुख दा, किनू मनमुख मनने, दिती कोई दात नू प्यार करे, देन वाले नू भुल जावे। अज के आखो सत देंदे थावो देन वाले नालों दिता चंगा, ओदी दिती हुई चीज नू चंगा कवे, देन वाले नू चंगा के ही नहीं। महाराज कहंदे मनमुख ऐसा जानिए, ए निशानी है मनमुख दी। हुण दोहां दा फर्क वेखणा तुसी, मनमुख दी डिग्री की है गुरु ग्रंथ साहिब विच ते गुरमुख दी की है। जितने नरक से मनमुख भोगे, एवी ना किसे नूं डिग्री दे दिया करो, 1, 2, 4 नहीं, जिन्ने भी नरक है मनमुख दा सारे च बेडरूम बनना है। अज के आखो सतनाम सारे च आसन लगने उहदे, जितने नरक से मनमुख भोगे ते गुरमुख लेप ना मासा के, गुरमुखां दे नेड़े तेड़े भी नरक दा परछावा भी नहीं आऊगा, इन्ना फर्क है दोहां विच। जालो ऐसी रीत, ऐसे प्यार नूं जाल दो, जिस प्यार विच तू देण वाले रब नूं भुल जाए। पुत्र प्यारा हो गया, जायदाद प्यारी हो गई, मकान प्यारा हो गया, ए शरीर प्यारा हो गया, देण वाला याद ही नहीं हैगा। मैं भी शीशा देखदा, तुसी भी वेखदे हो, सुंदर स्वरूप देखदा, अपना ही देखदा, अपनी उपमा करदा, कदे कहा नहीं होना तेरा धन्नवाद है, तू मेनू सुंदर रूप दिता, जय प्रसाद तेरा सुंदर रूप, तू अपनी चम दी सिफत करी जाने, देण वाले दी सिफत कर, जय प्रसाद वसे ग्रह मंदर, कोठी बना लेनी तेरी बस विच है, ओदे विच सुखी रहना तेरे बस विच नहीं है। कार ले लोगे, लख पौंड दी ले लो, 1.5 पौंड लख पौंड दी ले लो, ओ ले लेनी तेरे बस विच है कार, ओ सुख नाल चले तेरे बस विच नहीं है। अखबार भरे पए ने, कार ते बहुत कीमती सी, टब्बर दा बचे ही कोई नहीं, रखो कार दी कीमत नूं भी, मैं कीमती खरीदी है, किथे गई? जालो ऐसी रीत, जित मैं प्यारा, तुहानू बेनती है घरां विच खुशियां मनाओ बच्चियां दियां, ਵਿਆਹ ਦੀਆਂ ਖੁਸ਼ੀਆਂ ਮਨਾਓ ਪਰ ਰੱਬ ਨੂੰ ਨਾ ਭੁੱਲੋ। ਉਹ ਖੁਸ਼ੀਆਂ ਕਿਸੇ ਕੰਮ ਨਹੀਂ। ਸੁਣ ਲੋ ਬਾਣੀ ਦਾ ਬਚਨ, ਘਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਵੇ ਚਿੱਤ, ਜੇ ਉਹ ਚਿੱਤ ਨਾ ਆਇਆ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ। ਉਹ ਖੁਸ਼ੀਆਂ ਹੀ ਤੇਰੀਆਂ, ਕੁਮਿਤ ਨਾਮ ਹੈ ਦੁਸ਼ਮਣ ਦਾ, ਮਿਤ ਕੁਮਿਤ ਹੋਈਆਂ ਵੀ ਹੈ ਆਪਣੀਆਂ। ਗੁੱਸਾ ਤਾਂ ਕਰੇ ਨਾ, ਮੇਰੇ ਨਾਲ ਵੀ ਹੁੰਦਾ ਤੁਹਾਡੇ ਨਾਲ ਵੀ ਹੁੰਦਾ। ਬੜੇ ਔਖੇ ਪਾਲੇ ਤੇ ਪੁੱਤ, ਬੜੇ ਮੰਗ ਮੰਗ ਕੇ ਲਏ ਤੇ ਪੁੱਤ, ਕਹਿਣੇ ਜੇ ਹੋ ਕੇ ਸੁਣ ਲਿਓ। ਅੱਜ ਜਿੰਨਾ ਬੰਦਾ ਆਪਣੀ ਔਲਾਦ ਤੋਂ ਔਖਾ ਹੈ ਨਾ, ਕਿਸੇ ਦੁਸ਼ਮਣ ਤੋਂ ਵੀ ਤੰਗ ਨਹੀਂ ਹੈ। ਕੋਈ ਮੰਨੇ ਨਾ ਮੰਨੇ ਉਹਦੀ ਮਰਜ਼ੀ ਹੈ, ਜਿੰਨੀ ਆਪਣੀ ਔਲਾਦ ਨੇ ਬੰਦਾ ਤੰਗ ਕੀਤਾ ਹੋਇਆ ਨਾ ਮਾਂ ਬਾਪ ਨੂੰ, ਕਿਸੇ ਦੁਸ਼ਮਣ ਨੇ ਵੀ ਬਿਮਾਰੀ ਨੇ ਵੀ ਇੰਨਾ ਤੰਗ ਨਹੀਂ ਕੀਤਾ। ਇਹ ਕਿਉਂ ਹੋ ਗਿਆ? ਗੱਲਾਂ ਤਾਂ ਆਪਣੀਆਂ ਹੀ ਹੈ, ਦੇਣ ਵਾਲੇ ਨੂੰ ਭੁੱਲ ਗਏ। ਮੁੰਡੇ ਦੀ ਖਬਰ ਆਈ ਹਸਪਤਾਲ ਚੋ, ਤੇਰੇ ਮੁੰਡਾ ਹੋਇਆ, ਗੁਰਦੁਆਰੇ ਨੀ ਜਾਣਾ, ਪਹਿਲਾਂ ਠੇਕੇ ਨੂੰ ਤੁਰੂਗਾ, ਪਹਿਲਾਂ ਸੱਜਣਾ ਮਿੱਤਰਾਂ। ਵਿਆਹ ਦਾ ਕੀ ਹਾਲ ਹੈ ਤੁਹਾਡਾ? ਜਾਲੋ ਐਸੀ ਰੀਤ, ਇਹਨਾਂ ਰਸਮਾਂ ਨੂੰ ਫੂਕ ਦੋ ਜਿਸ ਰਸਮਾਂ ਵਿਚ ਰੱਬ ਭੁੱਲਦਾ ਹੈ। ਅੱਜ ਦਾ ਹੁਕਮ ਜੋ ਚੱਲ ਰਹੀ ਲੜੀਵਾਰ ਕਥਾ, ਫੂਕ ਦੋ ਇਹਨਾਂ ਰਸਮਾਂ ਨੂੰ। ਕਿਆ ਹੁੰਦਾ ਵਿਆਹ ਦੇ ਵਿਚ? ਇੱਥੇ ਤਾਂ ਬਾਹਰ ਥੋੜੀ ਜੀ ਸ਼ਾਂਤੀ ਹੈ, ਆਨੰਦ ਕਾਰਜ ਬੈਠ ਕੇ ਤੁਸੀਂ ਸੁਣਦੇ ਹੋ, ਆਉਂਦੇ ਹੋ, ਇਕੱਠ ਹੁੰਦਾ। ਜਾ ਕੇ ਪੰਜਾਬ ਵਿਚ ਦੇਖਿਓ, ਆਨੰਦ ਕਾਰਜ ਤੇ ਜਾਣਾ ਹੀ ਛੱਡਤਾ। ਜਨ ਬੈਠੀ ਬੈਂਕਟ ਹਾਲ ਚ ਸ਼ਰਾਬ ਪੀ ਜਾਂਦੀ ਹੈ, ਚਾਰ ਪੰਜ ਬੰਦੇ ਜਾਣਗੇ ਬਸ, ਕੁੜੀ ਦਾ ਬਾਪ ਤੇ ਮਾਮਾ, ਆਨੰਦਾਂ ਤੇ ਜਾਣਾ ਹੀ ਛੱਡਤਾ। ਇਸ ਰੀਤ ਨੂੰ ਫੂਕੋ। ਕਿਹੜੀ ਮਰਜ਼ਾਦਾ ਹੈ ਤੇਰੀ ਉਹ ਜਿਹਦੇ ਵਿਚ ਤੂੰ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਤੋਂ ਹਟ ਗਿਆ? ਤੇ ਮੈਂ ਤੁਹਾਨੂੰ ਪਿਆਰ ਨਾਲ ਪੁੱਛਦਾ, ਵੀ ਵਿਆਹ ਵਿਚ ਆਨੰਦਾਂ ਤੋਂ ਬਿਨਾਂ ਹੁੰਦਾ ਕੀ ਹੈ? ਆਨੰਦ ਕਾਰਜ ਤੋਂ ਬਿਨਾਂ ਵਿਆਹ ਵਿਚ ਹੈ ਕੀ? ਕੱਪੜੇ ਨਵੇਂ ਨਿੱਤ ਪਾਉਂਦੇ ਹੋ ਤੁਸੀਂ, ਮਠਿਆਈਆਂ ਤੋਂ ਉਹੀ ਮੂੰਹ ਮੁੜਿਆ ਹੋਇਆ, ਸ਼ੁਗਰ ਹੋਈ ਅਧਿਆਂ ਨੂੰ, ਜੁੱਤੀਆਂ ਨਵੀਆਂ ਨਿੱਤ ਪਾਈ ਫਿਰਦੇ ਹੋ, ਕਾਰਾਂ ਤੇ ਚੜੀ। ਇਹ ਤਾਂ ਉਦੋਂ ਦੀਆਂ ਗੱਲਾਂ ਸੀ ਕਿ ਵਿਆਹ ਤੋਂ ਬਿਨਾਂ ਲੱਡੂ ਨਹੀਂ ਮਿਲਣੇ, ਵਿਆਹ ਤੋਂ ਬਿਨਾਂ ਨਵਾਂ ਚੱਕ। ਅੱਜ ਕੌਣ ਪੁੱਛਦਾ ਗੱਲਾਂ ਨੂੰ? ਵਿਆਹ ਦੇ ਵਿਚ ਇਕੋ ਚੀਜ਼ ਹੈ ਆਨੰਦ ਕਾਰਜ, ਉਹ ਤੇ ਜਾਣਾ ਅਸੀਂ ਛੱਡਤਾ। ਮੈਂ ਤੁਹਾਨੂੰ ਦੁੱਖ ਨਾਲ ਕਹਿਣਾ, ਇਹ ਸਿੱਖ ਕੌਮ ਦੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ। ਅੱਜ ਕੇ ਅਖੋਸਾ ਇਹ ਭਲੇ ਦਿਨਾਂ ਦੀ ਨਿਸ਼ਾਨੀ ਨੀ ਕਿ ਆਨੰਦ ਕਾਰਜਾਂ ਤੇ ਜਾ ਕੇ ਨਾ ਬੈਠਣਾ। ਮੇਰੇ ਆਣਦਿਆਂ ਨੂੰ ਪਤਾ ਤੜਕੇ ਤੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ ਵਿਆਹ ਵਿਚ। ਜਦ ਤੱਕ ਆਸਾ ਦੀ ਵਾਰ ਸੰਪੂਰਨ ਨਾ ਹੋ ਜਾਵੇ, ਕੁੜੀ ਮੁੰਡੇ ਦੇ ਆਨੰਦ ਕਾਰਜ ਨਹੀਂ ਸੀ ਸਿੱਖ ਦੇ ਹੋ ਸਕਦੇ। ਹੈਗੀ ਕਿਤੇ ਆਸਾ ਦੀ ਵਾਰ ਆਨੰਦ ਕਾਰਜਾਂ ਤੇ? ਹੁਣ ਆਸਾ ਦੀ ਵਾਰ ਕਿੱਥੇ ਆਊਗੀ? ਚਾਰ ਵਜੇ ਤਾਂ ਆਨੰਦ ਕਾਰਜ ਹੁੰਦੇ ਹੈ, ਉਤਰੋ ਚਾਰ ਵਜੇ। ਭਾਈ ਸਾਹਿਬ ਬੇਚਾਰਾ ਅਰਦਾਸ ਕਰਦਾ, ਸੱਚੇ ਪਾਤਸ਼ਾਹ ਪੂਰਨ ਮਰਜ਼ਾਦਾ ਨਾਲ ਆਨੰਦ ਕਾਰਜ ਹੋਏ ਹੈ। ਜੇ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਸਾਹਿਬ ਬੱਤੀਆਂ ਮੱਚ ਜਾਣ ਦੇ, ਹਨੇਰਾ ਹੋ ਜਾਣ ਦੇ, ਮਰਜ਼ਾਦਾ ਹੋਰ ਪੱਕੀ ਹੋ ਜੂਗੀ, ਕੋਈ ਸਤਨਾਮ, ਅਜੇ ਸੂਰਜ ਦਿਖਦਾ, ਅਜੇ ਕੱਚੀ ਰਹਿ ਜਾਣੀ ਹੈ ਮਰਜ਼ਾਦਾ। ਹਸੋ ਨਾ, ਅੱਜ ਦਾ ਹੁਕਮਨਾਮਾ ਜਾਲੋ ਐਸੀ ਰੀਤ। ਰੱਬੇ ਭੁੱਲ ਗਿਆ ਤੁਹਾਡੇ ਨੰਦਾਂ ਤੇ ਵਿਆਹ ਵਿਚ ਕੀ ਰੀਤ ਰਹਿ ਗਈ ਸਿੱਖ ਦੀ? ਉਹ ਪ੍ਰਮਾਤਮਾ ਹੀ ਨਾ ਯਾਦ ਰਿਹਾ ਜਿਹਨੇ ਬੱਚਾ ਦਿੱਤਾ, ਵਿਆਹ ਦੀਆਂ ਖੁਸ਼ੀਆਂ ਦਿੱਤੀਆਂ, ਉਹਨੂੰ ਅਸੀਂ ਦੁਸ਼ਮਣ ਬਣਾ ਲਿਆ, ਕੁਮਿਤ ਬਣਾ ਲਿਆ। ਆਨੰਦ ਕਾਰਜ ਤੁਹਾਡੇ ਚਰਨਾਂ ਚ ਬੇਨਤੀ ਹੈ, ਮੰਨਿਓ ਨਾ ਮੰਨਿਓ, ਬਾਰਾਂ ਤੇ ਪਹਿਲਾਂ ਕਰਾਇਆ ਕਰੋ। ਫਲਾਈਟ ਲੈਣੀ ਹੋਵੇ ਅੱਧੀ ਰਾਤ ਨੀ ਪੁੱਜਦੇ, ਤਿੰਨ ਘੰਟੇ ਪਹਿਲਾਂ ਲਾਈਨ ਚ ਖੜੇ ਹੁੰਦੇ। ਗੁਰੂ ਦਾ ਡਰ ਨੀ ਰਿਹਾ, ਇੱਥੇ ਆਉਣ ਖਾਤਰ ਤੁਹਾਨੂੰ ਟਾਈਮ ਨੀ ਸਮੇਂ ਸਿਰ। ਇਹ ਹਵਾਈ ਜਹਾਜ਼ ਦੀ ਫਲਾਈਟ ਤੋਂ ਵੀ ਸਸਤਾ ਬਣ ਗਿਆ ਗੁਰੂ ਘਰ, ਕੋਈ ਟਾਈਮ ਦੀ ਕਦਰ ਨਹੀਂ ਹੈ। ਚਾਰ ਵਜੇ ਆਨੰਦ, ਪੰਜ ਵਜੇ ਆਨੰਦ, ਤੀਏ ਪਹਿਰ ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਹੈ। ਤੇ ਪ੍ਰੇਮੀਓ ਤੁਹਾਨੂੰ ਬੇਨਤੀ ਹੈ, ਦੁਪਹਿਰੇ ਤੋਂ ਬਾਅਦ ਤਾਂ ਬੁੜੇ ਬੁੜੀ ਦਾ ਭੋਗ ਪਾਈਦਾ ਹੈ, ਖੋਸਾ ਉਹ ਆਨੰਦ ਕਾਰਜ ਨੀ, ਉਹ ਅੰਤਮ ਸੰਸਕਾਰ ਦਾ ਸਮਾਂ ਹੈ। ਤੇ ਸਾਹਮਣੇ ਤੁਹਾਡੇ ਮੇਰੇ ਤਾਂ ਕਾਹਨੂੰ ਬੁਰਾ ਪਾਉਣੇ, ਕਹਾ ਕੇ ਜਿੱਦਣ ਦੀ ਮਰਜ਼ਾਦਾ ਤੋੜੀ ਹੈ, ਧੀ ਕੋਈ ਉਹ ਖੁਸ਼ ਸੁਖੀ ਵਸਦੀ ਹੈ। ਅੱਜ ਕੇ ਅਖੋਸ ਗੱਡੀਆਂ ਲੱਦੇ ਹੋ ਸਮਾਨ ਦੀਆਂ, ਸਿਉਣਿਆਂ ਨਾਲ ਲੱਦ ਦਿਓ, ਕੋਈ ਕਰਮਾਂ ਵਾਲੀ ਧੀ ਮਰਜ਼ਾਦਾ ਨੂੰ ਤੋੜ ਕੇ ਸੁਖ ਕੀਤੇ। ਜਾਲੋ ਐਸੀ ਰੀਤ ਜਿੱਥ ਮੈਂ ਪਿਆਰਾ, ਫੂਕ ਦੋ ਉਹਨਾਂ ਰਸਮਾਂ ਨੂੰ ਜਿਹਦੇ ਵਿਚ ਰੱਬ ਭੁੱਲਦਾ, ਜਾ ਦੋ ਉਸ ਪਿਆਰ ਨੂੰ ਮਾਇਆ ਦੇ ਜਾਣ ਦੇ ਪਿਆਰ ਨੂੰ ਜਿਹਨੇ ਤੁਹਾਨੂੰ ਰੱਬ ਭੁਲਾ ਦਿੱਤਾ। ਨਾਨਕ ਸਾਈ ਭਲੀ ਪ੍ਰੀਤ ਜੇ ਸਾਹਿਬ ਸੇਤੀ ਪਤ ਰਹੇ, ਉਹੀ ਪ੍ਰੀਤ ਉਹੀ ਪ੍ਰੇਮ ਚੰਗਾ ਰੱਬ ਨਾਲ ਹੋਵੇ, ਸਾਹਿਬ ਮਾਲਕ ਨਾਲ ਹੋਵੇ, ਉਹ ਮਾਲਕ ਦਾ ਪ੍ਰੇਮ ਤੇਰੀ ਦੋਹਾਂ ਲੋਕਾਂ ਵਿਚ ਪਤ ਰੱਖ ਦੂਗਾ। ਹੁਣ ਇਹਨੂੰ ਜੀਵਨ ਵਿਚ ਲੈ ਲੋ। ਮੇਰੀਆਂ ਧੀਆਂ ਬੱਚੀਆਂ ਬੈਠੀਆਂ, ਮੈਂ ਵੀ ਗ੍ਰਿਸਤੀ ਹਾਂ। ਇਕ ਆਪਣੇ ਪਤੀ ਦੀ ਪ੍ਰੀਤ ਇਸ ਲੋਕ ਵਿਚ ਵੀ ਉਸ ਬੱਚੀ ਦੀ ਪਤ ਰੱਖੂਗੀ, ਪਰਲੋਕ ਵਿਚ ਵੀ ਰੱਖੂਗੀ। ਜੇ ਉਹ ਪਤੀ ਦੀ ਪ੍ਰੀਤ ਤੋਂ ਆਲੇ ਦੁਆਲੇ ਜਾਂਦੀ ਹੈ, ਮਰਜ਼ਾਦਾ ਤੋੜਦੀ ਹੈ, ਇਸ ਲੋਕ ਵਿਚ ਵੀ ਕਿਸੇ ਨੇ ਮੂੰਹ ਨਹੀਂ ਲਾਉਣਾ, ਪਰਲੋਕ ਵੀ ਨਰਕ ਬਣ ਜਾਊਗਾ ਗੁਰਸਿੱਖ ਪਿਆਰੇ। ਇਹ ਸਾਡੇ ਵਾਸਤੇ ਨੇ ਗੱਲਾਂ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਹੈ ਇਸ ਵਾਰ ਵਿਚ, ਪਹਿਲਾ ਸ਼ਲੋਕ ਤੀਸਰੇ ਪਾਤਸ਼ਾਹ ਦਾ ਸੀ। ਬਹੁਤ ਉੱਤਮ ਵਚਨ ਨੇ। ਸੱਚ ਕੌੜਾ ਹੁੰਦਾ, ਸੁਣ ਲਿਆ ਕਰੋ। ਜਦੋਂ ਕੋਈ ਟੀਕਾ ਲੱਗਦਾ ਥੋੜਾ ਜਿਹਾ ਦਰਦ ਤਾਂ ਹੋਊਗਾ, ਪਰ ਟੀਕਾ ਗੋਲੀਆਂ ਨਾਲੋਂ ਛੇਤੀ ਅਸਰ ਕਰ ਦਿੰਦਾ। ਆਖੋ ਸਤਨਾਮ, ਗੋਲੀ ਸੌ ਖਾਓ ਤੇ ਟੀਕਾ ਇੱਕ ਲਵਾ ਲਓ, ਬਸ ਸੁਣ ਲਿਆ ਕਰੋ। ਆਰਾਮ ਨਾਲ ਸੱਚ ਸੁਣਿਆ ਕਰੋ। ਹੈ ਔਖਾ ਆਖਣ ਔਖਾ, ਸੁਣਨ ਔਖਾ। ਤੁਹਾਨੂੰ ਸੁਣਨਾ ਔਖਾ, ਸਾਨੂੰ ਸੱਚ ਸੁਣਾਉਣਾ ਔਖਾ। ਦੋਵੇਂ ਗਿਣਤੇ ਮਾਰ, ਆਖਣ ਔਖਾ ਸੁਣਨ ਔਖਾ। ਜੇ ਤੁਹਾਨੂੰ ਸੁਣਨਾ ਔਖਾ, ਸਾਨੂੰ ਸੁਣਾਉਣਾ ਵੀ ਔਖਾ ਹੋਇਆ ਵੇ, ਕਿਉਂਕਿ ਡਰੀ ਦਾ। ਹੈਡ ਗ੍ਰੰਥੀ ਸਾਹਿਬ ਸਾਡੇ ਬੈਠੇ ਹੈ, ਕਮੇਟੀ ਦੇ ਵੀ ਬੈਠੇ ਹੋਣੇ ਹੈ, ਸੱਚ ਬੋਲਣ ਤੋਂ ਡਰੀ ਦਾ ਵੀ ਮੁੜ ਕੇ ਬੁਲਾਉਣਗੇ ਕਿ ਨਹੀਂ। ਅੱਜ ਕੇ ਆਖੋ ਸਤਨਾਮ, ਉਹਦਾ ਤੇ ਪੈ ਗਿਆ, ਸੱਚ ਬੋਲੀਏ ਕਿਵੇਂ। ਹੁਣ ਦਾਸ ਨੂੰ ਹੁਕਮ ਕੀਤਾ ਸੰਤ ਸਮਾਜ ਨੇ, ਬਹੁਤ ਕਰਮ ਮੇਰੇ ਚੰਗੇ ਨੇ ਜੇ ਮੈਂ ਤੋਂ ਹੋ ਜਾਵੇ ਕੰਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਦਾ ਹੁਕਮ ਹੋਇਆ ਮੈਨੂੰ, ਬੜੇ ਬੜੇ ਮਹਾਂਪੁਰਸ਼ਾਂ ਵੱਲੋਂ। ਕਿਉਂਕਿ ਕਿਉਂ ਹੋਇਆ, ਸਾਡੇ ਅੱਜ ਕੱਲ ਦੇ ਗਿਆਨੀਆਂ ਨੇ ਅਰਥ ਵਿਗਾੜ ਦਿੱਤੇ। ਇਕ ਨੇ ਕੁਝ, ਦੂਜੇ ਨੇ ਤੀਜਾ ਅਰਥ, ਚੌਥੇ ਨੇ ਚੌਥਾ। ਮੁਗਾਲਤੇ ਚ ਪੈ ਗਈ ਹੈ ਸੰਗਤ, ਕਿਹਨੂੰ ਸੱਚ ਮੰਨਣ, ਕਿਹਨੂੰ ਠੀਕ ਮੰਨਣ। ਇਹ ਨਹੀਂ ਚਾਹੀਦਾ ਸੀ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇਹਦੇ ਵਿਚ ਆਪਣੀ ਆਪਣੀ ਮਤ ਨੀ। ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਆਪ ਅਰਥ ਸਾਨੂੰ ਸੁਣਾਏ, ਕਿਉਂਕਿ ਆਉਣ ਵਾਲੇ ਗਿਆਨੀ ਕਿਤੇ ਨਵੇਂ ਨਵੇਂ ਨਾ ਬਣਾਉਣ ਲੱਗ ਜਾਣ। ਕੀ ਲੋੜ ਸੀ ਉਹਨਾਂ ਨੂੰ 9 ਮਹੀਨੇ ਉੱਥੇ ਲਾਉਣ ਦੀ। ਆਪ ਇੱਕ ਇੱਕ ਅੱਖਰ ਦੇ ਅਰਥ ਦੱਸੇ। ਉਹ ਫਰੀਦਕੋਟ ਦੇ ਟੀਕੇ ਵਿਚ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਰਾਜ, ਸੱਚਖੰਡ ਵਾਸੀ, ਮੇਰੇ ਕਰਮੇ ਚੰਗੇ ਸੀ, ਤੁਹਾਡੇ ਵਾਂਗ ਬੈਠ ਕੇ ਮੈਂ ਕਥਾ ਸੁਣੀ ਹੈ ਉਹਨਾਂ ਦੀ, ਤੁਹਾਡੇ ਵਾਂਗ ਬੈਠ ਕੇ ਸਾਹਮਣੇ ਸਨਮੁਖ, ਸਾਡੇ ਪਿੰਡ ਦੇ ਕੋਲ 2 ਮਹੀਨੇ ਰਹਿੰਦੇ ਹੁੰਦੇ ਸੀ। ਉਹ 2 ਮਹੀਨੇ ਗੁਰਦੁਆਰਾ ਨਾਭਾ ਸਾਹਿਬ ਜਿੱਥੇ 9ਵੇਂ ਪਾਤਸ਼ਾਹ ਦਾ ਸੀਸ ਰਿਹਾ ਦਿੱਲੀ ਆਉਂਦਿਆਂ ਦਾ, ਪੱਕੇ 2 ਮਹੀਨੇ। ਜੇਠ ਦੀ ਸੰਗਰਾਂਦ ਨੂੰ ਆ ਜਾਣਾ, ਹਾੜ ਸਾਉਣ ਦੀ ਸੰਗਰਾਂਦ ਨੂੰ ਜਾਣਾ ਉਹਨਾਂ ਨੇ, ਕਿਤੇ ਹੋਣ 2 ਮਹੀਨੇ। ਪਰ ਉਹਨਾਂ ਦੀ ਕਥਾ ਬਾਬਤ ਮੈਂ ਤੁਹਾਨੂੰ ਬੇਨਤੀ ਕਰਦੇ, ਉਹ ਆਪਣੀ ਕਥਾ ਨਾਲੇ ਲੈ ਗਏ, ਮੁੜ ਕੇ ਨੀ ਮਿਲੀ। ਅੱਜ ਕੇ ਆਖੋ ਸਤ, ਕਥਾ ਵਾਚਕ ਬਹੁਤ ਨੇ, ਸਭ ਚੰਗੇ ਨੇ, ਉਹ ਨੀ ਕਥਾ ਲੱਭੀ, ਉਹ ਨਾਲੇ ਲੈ ਗਏ। ਚਿਮਟੇ ਢੋਲਕੀਆਂ ਵਾਲੇ ਰਾਗੀ ਤਾਂ ਬਹੁਤ ਨੇ ਜਥੇ, ਪਰ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲਿਆਂ ਦਾ ਕੀਰਤਨ ਕਿੱਥੇ ਲੱਭੂਗਾ ਗੁਰਮੁਖ, ਜਿਨੇ ਮਰਜ਼ੀ ਚਿਮਟੇ ਖੜਕਾਈ ਜਾ। ਮੈਂ ਵੀ ਬਜਾਉਣਾ ਜਥਾ। ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨ ਵਾਲੇ ਬਹੁਤ ਨੇ, ਪਰ ਸਤਿਕਾਰ ਕਰਨ ਵਾਲਾ ਬਾਬਾ ਆਨੰਦ ਸਿੰਘ ਕਿੱਥੋਂ ਲੱਭੂਗਾ। ਰਾਜ ਕੇ ਆਖੋ ਸਾਹਿਬ, ਉਹ ਤਾਂ ਨਾਲੇ ਲੈ ਗਏ ਗੁਰਮੁਖ। ਮਰਦ ਦੀ ਮਾਇਆ ਬਿਰਖ ਦੀ ਛਾਇਆ। ਸੋ ਗੁਰੂ ਪਿਆਰੇ ਹੋ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ। ਉਹ ਜੋ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਉਹਨਾਂ ਤੇ ਪਹਿਰਾ ਦਿੰਦੇ ਸੀ। ਉਹਨਾਂ ਨੇ 3 ਕਥਾ ਨਾ ਪਹਿਲਾਂ ਗਿਆਨੀ ਗੁਰਬਚਨ ਸਿੰਘ ਮਹਾਰਾਜ ਜੀ ਨੇ ਤੁਹਾਨੂੰ ਪਤਾ ਕਿੱਥੋਂ ਸ਼ੁਰੂ ਕੀਤੀਆਂ, ਪਹਿਲਾਂ 3 ਕਥਾ ਉਹਨਾਂ ਨੇ ਫਰੀਦਕੋਟ ਵਾਲੇ ਟੀਕੇ ਤੇ ਕੀਤੀਆਂ ਨੇ, ਪਹਿਲੀਆਂ 3 ਕਥਾ ਉਹਨਾਂ ਨੇ। ਫਰੀਦਕੋਟ ਵਾਲੇ ਟੀਕੇ ਤੋਂ ਸ਼ੁਰੂ ਕੀਤੀ ਉਹਨਾਂ ਨੇ, ਕਿਉਂਕਿ ਪ੍ਰਮਾਣ ਇਕ ਟੀਕਾ ਹੈ, ਉਹਦੇ ਵਿਚ ਇਕ ਅਰਥ। ਯਾਨੀ ਬਦਨ ਸਿੰਘ ਜੀ ਨਿਰਮਲੇ ਮਹਾਂਪੁਰਸ਼ ਜਿਹੜੇ ਮੁਖੀ ਸੀ ਫਰੀਦਕੋਟ ਸੋਟੇਕੀ ਦੇ, ਤੇ ਤੁਹਾਨੂੰ ਪਤਾ ਉਹਦੀ ਸਦਾਈ ਕਿਹਨੇ ਕੀਤੀ? ਬਹੁਤ ਮਹਾਨ ਵਿਦਵਾਨ, ਕਿੱਥੇ ਜੰਮਣੇ ਉਹ ਵਿਦਵਾਨ? ਹੁਣ ਜੰਮਣ ਦੀ ਲੋੜ ਵੀ ਨੀ, ਤੁਹਾਨੂੰ ਲੋੜ ਹੀ ਨਹੀਂ ਹੈ ਅੱਜ ਕੋ ਸਤਨਾਮ ਜੰਮੇ ਤੇ ਤਾਂ ਕੋਈ ਤੁਹਾਨੂੰ ਲੋੜ ਹੋਵੇ ਕਿਸੇ ਚੀਜ਼ ਦੀ। ਗਿਆਨੀ ਸ਼ਮੇਰ ਸਿੰਘ ਜੀ ਤੁਸੀਂ ਨੌਵੀਂ ਨੀ ਸੁਣਿਆ ਹੋਣਾ, ਕਰੋੜਾਂ ਵਿਚੋਂ ਕੋਈ ਵਿਰਲਾ ਜੁਗ ਬਦਲੇ ਤੇ ਐਸਾ ਵਿਦਵਾਨ ਤਖ਼ਤ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਗਿਆਨੀ ਸ਼ਮੇਰ ਸਿੰਘ ਜੀ, ਉਨ੍ਹਾਂ ਦੀ ਡਿਊਟੀ ਲੱਗੀ ਸੀ ਫਰੀਦਕੋਟ ਦੇ ਟੀਕੇ ਦੀ ਸਦਾਈ ਕਰਨ ਦੀ। ਉਨ੍ਹਾਂ ਨੇ ਸਦਾਈ ਕੀਤੀ ਹੈ, ਉਹ ਟੀਕਾ ਬਸ ਕੋਈ ਆਨੰਦ ਹੈ, ਮੰਗਲ ਹੈ, ਉਹ ਹੈ ਮੂਲ ਟੀਕਾ, ਉਥੋਂ ਹੀ ਸਾਰੇ ਗਿਆਨੀਆਂ ਨੇ ਸਿੱਖੇ। ਤੇ ਪ੍ਰੇਮੀਓ ਆਓ, ਇਸ ਬਾਣੀ ਨੂੰ ਬਦਲੋ ਨਾ, ਜੋ ਇਕ ਅਰਥ ਹੈ ਬਸ। ਇਹਦੀ ਮੋਟੀ ਮਿਸਾਲ ਦੇ ਕੇ ਅੱਗੇ ਚੱਲੀਏ, ਤੁਹਾਡੇ ਤੋਂ ਬੰਦਾ ਕੋਈ ਇੱਥੇ ਗੁਰਦੁਆਰੇ ਤਾਂ ਕੋਈ ਹੋਰ ਕਹਿ ਦੇਵੇ ਗੱਲ, ਤੇ ਬਾਹਰ ਜਾ ਕੇ ਦੋ ਬੰਦਿਆਂ ਨੂੰ ਹੋਰ ਕਵੇ, ਕਿਸੇ ਸਟੋਰ ਤੇ ਖੜਾ ਹੋਰ ਕਵੇ। ਤੁਸੀਂ ਹੁਣ ਦੱਸੋ ਵੀ ਤੁਸੀਂ ਉਹਨੂੰ ਝੂਠ ਮੰਨੋਗੇ ਕਿ ਸੱਚ ਮੰਨੋਗੇ? ਇਕ ਗੱਲ ਦੇ ਹੀ ਤਿੰਨ ਰੂਪ ਬਣਾ ਤੇ ਕਿਸੇ ਬੰਦੇ ਨੇ ਤੁਹਾਡਾ ਵਿਸ਼ਵਾਸ ਉੱਡ ਜਾਣੇ? ਇਕ ਅਰਥਾਂ ਦੇ ਛੇ ਅਰਥ ਬਣਾ ਤੇ ਤੇ ਤੁਹਾਡਾ ਬਾਣੀ ਤੇ ਵਿਸ਼ਵਾਸ ਕਿੱਥੇ ਰਹੂਗਾ? ਤੇ ਸਾਡੇ ਗਿਆਨੀ ਤੁਹਾਨੂੰ ਬੇਨਤੀ ਹੈ, ਇਹ ਜਿਹੜੇ ਅੱਜ ਦੇ ਮੇਰੇ ਵਰਗੇ ਗਿਆਨਾਂ ਸੂਏ ਨਾ, ਇਹਨਾਂ ਦੀਆਂ ਕਿਤਾਬਾਂ ਨਾ ਪੜ੍ਹਿਆ ਕਰੋ। ਤੁਹਾਡੇ ਕੋਲ ਸਮੁੰਦਰ ਹੈ, ਤੁਹਾਨੂੰ ਛੱਪੜੀਆਂ ਚ ਨਹਾਉਣ ਦੀ ਲੋੜ ਨਹੀਂ ਹੈ। ਅੱਜ ਕੇ ਆਖੋ ਸਤਨਾਮ ਖਾਲਸੇ ਦਾ ਇਤਿਹਾਸ ਸਮੁੰਦਰ ਹੈ, ਗੁਰੂ ਦੀ ਬਾਣੀ ਸਮੁੰਦਰ ਹੈ, ਕਿਉਂ ਛੱਪੜੀਆਂ ਚ ਨਹਾਉਂਦੇ ਫਿਰਦੇ ਹੋ? ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿ ਹੋਵੇ ਚਿੱਕੜ ਡੂਬਿਆ। ਅਸੀਂ ਗੁਰੂ ਗ੍ਰੰਥ ਸਾਹਿਬ ਦੇ, ਭਾਈ ਗੁਰਦਾਸ ਦੇ, ਦਸਮ ਗ੍ਰੰਥ ਦੇ ਪ੍ਰਮਾਣ ਦੇਣੇ ਨੀ, ਕੱਚੀਆਂ ਗੱਲਾਂ, ਕੱਚੀਆਂ ਕਿਤਾਬਾਂ। ਪਰ ਹੁਣ ਸੁਣੇ ਲਓ, ਸਮਾਂ ਤਾਂ ਸੀਮਤ ਹੈ। ਇਹ ਸਾਡੇ ਭਾਈਚਾਰਾ ਇਹ ਛੱਪੜੀਆਂ ਚ ਕਿਉਂ ਨਹਾਉਂਦੇ ਫਿਰਦੇ? ਕੱਚੇ ਪ੍ਰਮਾਣ ਕਿਉਂ ਦਿੰਦੇ? ਜਾਂ ਸਮੁੰਦਰ ਹੈਗਾ ਕੋਲ, ਗੱਲ ਸਮਝ ਲਿਓ। ਛੱਪੜੀ ਚ ਨਹਾਉਣਾ ਬਹੁਤ ਸਖਾਲਾ ਹੈ, ਨਿਆਣੇ ਵੀ ਛਾਲਾ ਮਾਰੀ ਜਾਂਦੇ, ਜਦ ਮਰਜ਼ੀ ਵੜ ਜਾਓ, ਜਦ ਮਰਜ਼ੀ ਨਿਕਲ ਜਾਓ, ਕੋਈ ਖਤਰਾ ਹੀ ਨਹੀਂ ਛੱਪੜੀ ਚ। ਪਰ ਸਮੁੰਦਰ, ਜਿਹਨੇ ਸਮੁੰਦਰ ਚ ਛਾਲ ਮਾਰ ਕੇ ਨਹਾਉਣੇ ਨਾ, ਉਹ ਤਾਂ ਆਪਣੀ ਘਰ ਵਾਲੀ ਨੂੰ ਕਹਿ ਕੇ ਜਾਊਗਾ ਵੀ ਜੇ ਮੁੜੇ ਆਇਆ ਤਾਂ ਠੀਕ ਹੈ, ਨਹੀਂ ਸਹਿਜ ਪਾਠ ਕਰਾ ਦੀ, ਅੱਜ ਕੇ ਆਖੋ ਸਤਨਾਮ। ਉਹ ਜੀਵਨ ਦੀ ਆਸ ਛੱਡ ਕੇ ਹੀ ਸਮੁੰਦਰ ਚ ਵੜੂਗਾ, ਇਹਨੂੰ ਆਸੀ ਚ ਨਹੀਂ ਲੈਣਾ। ਇਹ ਦਿਸ ਵਨ ਇਜ਼ ਓਨਲੀ ਵੇ ਆਫ ਕਨਵਿੰਸਿੰਗ। ਸਮੁੰਦਰ ਵਿਚ ਜਿਹੜਾ ਗਿਰੂਗਾ ਉਹ ਕੌਣ ਗਿਰੂ? ਮੈਨੂੰ ਮੌਤ ਦਾ ਕੋਈ ਡਰ ਨਹੀਂ, ਪਹਿਲਾਂ ਮਰਨ ਕਬੂਲ ਕਰੂ। ਤੇ ਮੇਰੀ ਬੇਨਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੋਜ ਵੀ ਉਹੀ ਕਰੂਗਾ ਜੋ ਆਪਣੇ ਆਪ ਨੂੰ ਮਰਿਆ ਹੋਇਆ ਸਮਝ ਲਵੇ। ਅੱਜ ਕੇ ਆਖੋ ਜਿਹਦੇ ਵਿਚ ਮੈਂ ਜਿਉਣ ਦੀ ਆਸ ਹੈ, ਇੱਥੇ ਨਹੀਂ ਪੁੱਜ ਸਕੂਗਾ। ਉਹ ਛੱਪੜੀਆਂ ਹੈਗੀਆਂ, ਪਰ ਫਰਕ ਕੀ ਹੈ ਛੱਪੜੀਆਂ ਤੇ ਸਮੁੰਦਰ ਦਾ? ਛੱਪੜੀਆਂ ਚ ਨਹਾਉਣਾ ਸਿਖਾਲਾ ਹੈ, ਛੱਪੜੀਆਂ ਚੋ ਡੱਡੂ ਕੱਛੂ ਮੱਛੀਆਂ ਫਾੜੀਆਂ ਬੜੀਆਂ ਸਿਖਾਲੀਆਂ ਉਪਰੇ ਫਿਰਦੀਆਂ। ਤੇ ਸਮੁੰਦਰ ਦਾ ਨਾਮ ਹੈ ਰਤਨਾਗਰ, ਰਤਨਾਂ ਦਾ ਘਰ। ਸਮੁੰਦਰ ਨੂੰ ਰਤਨਾਗਰ, ਰਤਨਾਂ ਦਾ ਘਰ। ਉਹ ਕਿਤੇ ਉੱਥੇ ਡੱਡੂਆਂ ਵਾਂਗ ਫਿਰਦੇ ਆ ਰਤਨ ਉੱਤੇ, ਕਿਤੇ ਮੱਛੀਆਂ ਵਾਂਗ ਜਾਲ ਚ ਫਸਦੇ ਨੇ। ਜਿਹਨੇ ਰਤਨ ਕੱਢਣਾ ਉਹਨੂੰ ਡੂੰਘਾ ਉਤਰਨਾ ਪਊ। ਪਤਾ ਨੀ ਜਾਂਦੇ ਨੂੰ ਮੱਛ ਨੇ ਖਾ ਲੈਣਾ ਕਿ ਆਉਂਦੇ ਨੂੰ ਖਾ ਲੈਣਾ। ਅੱਜ ਕੇ ਆਖੋ ਰਤਨ ਕਿਤੇ ਕੰਢਿਆ ਤੇ ਪਏ ਉਹਨੇ, ਉੱਥੇ ਡੂੰਘਾ ਉਤਰਨਾ ਪਊ। ਪਰ ਜਿਹੜੀਆਂ ਡੱਡੂ ਕੱਛੂ ਮੱਛੀਆਂ ਨੇ ਉਹ ਪੇਟ ਦਾ ਰੁਜ਼ਗਾਰ ਤੋਰਦੀਆਂ ਨੇ, ਚਾਰ ਪੈਸੇ ਬਣ ਜਾਂਦੇ ਵੇਚ ਪੇਟ ਸਰੀਰ ਸਰੀਰ ਤੱਕ। ਆਤਮਾ ਦੀ ਕਲਿਆਣ ਨਹੀਂ ਕਰ ਸਕਣਗੇ ਅੱਜ ਕੇ ਆਖੋ ਸਤ, ਤੈਨੂੰ ਤ੍ਰਿਪਤ ਨਹੀਂ ਕਰ ਸਕਣਗੇ ਕਦੇ ਵੀ, ਉਹ ਤੇ ਰਤਨ ਜਵਾਰੇ ਕਰਨਗੇ। ਸੁਬਾਣੀ ਦੇ ਅਰਥ ਸੱਚ ਬੋਲਣਾ। ਹੁਣ ਮੈਨੂੰ ਵੀ ਤਾਂ ਹੁਕਮ ਕੀਤਾ ਸੰਤ ਸਮਾਜ ਨੇ, ਬਾਬਾ ਹਰੀ ਸਿੰਘ ਜੀ ਇੱਥੇ ਆਉਂਦੇ ਰਹਿੰਦੇ, ਬੜੇ ਸਤਿਕਾਰਯੋਗ ਵਿਦਵਾਨ ਨੇ, ਵਿਦਵਾਨ ਸਾਧੂ ਕੋਈ ਕੋਈ ਰਹਿ ਗਿਆ ਗੁਰਮੁਖੋ? ਨਗਰਾਂ ਕਰਕੇ ਸੁਣਾਈ ਜਾਣੀ ਹੈ, ਹੋਰ ਗੱਲ ਹੁੰਦੀ ਹੈ, ਕੋਈ ਵਿਦਵਾਨ ਵਿਰਲੇ ਰਹਿ ਗਏ। ਸੋ ਬਚਨ ਉਹਨਾਂ ਦਾ ਵੀ ਕਿ ਕਰ ਜੋ, ਕਰਾਉਣਾ ਤਾਂ ਤੁਸੀਂ ਤੇ ਗੁਰੂ ਮਹਾਰਾਜ ਨੇ ਹੈ, ਪਰ ਬਹੁਤ ਔਖਾ ਕੰਮ ਹੈ, ਬਹੁਤ ਕਠਿਨ ਕੰਮ ਹੈ। ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪਾਠ ਹੈ, ਬਹੁਤ ਔਖਾ ਹੈ ਗੁਰਸਿੱਖ ਪਿਆਰੇ। ਅਰਥਾਂ ਦੀ ਤਾਂ ਗੱਲ ਛੱਡੋ, ਪਰ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਦੀ ਆਪੇ ਸੇਵਾ ਕਰਦੇ। ਭਾਈ ਸੰਤੋਖ ਸਿੰਘ ਜੀ ਨੇ ਤਾਂ ਸੂਰਜ ਪ੍ਰਕਾਸ਼ ਲਿਖਿਆ ਕੈਥਲ ਵਿਚ, ਕੈਥਲ ਦੇ ਰਾਜੇ ਨੇ ਲਿਖਾਇਆ ਸੀ ਸਾਰਾ ਇਤਿਹਾਸ ਪ੍ਰਮਾਣਿਕ, ਪੰਜਾਂ ਤਖਤਾਂ ਤੇ ਕਥਾ ਹੁੰਦੀ ਹੈ। ਉਹ ਕੰਬ ਗਏ ਕਿ ਸੇਵਾ ਮੈਥੋਂ ਕਿਵੇਂ ਹੋ। ਫਿਰ ਕਲਗੀਧਰ ਪਾਤਸ਼ਾਹ ਨੇ ਰਾਤ ਨੂੰ ਦਰਸ਼ਨ ਦਿੱਤੇ ਸੁਪਨੇ ਵਿਚ ਭਾਈ ਸੰਤੋਖ ਸਿੰਘ ਜੀ, ਕਿਤੇ ਉਨ੍ਹਾਂ ਦੇ ਗ੍ਰੰਥ ਹੋਵੇ ਸੂਰਜ ਪ੍ਰਕਾਸ਼ ਤੇ ਕਥਾ ਕਰਨ ਵਾਲਾ ਹੋਵੇ ਕੋਈ ਗੁਰਮੁਖ, ਤੁਸੀਂ ਸੁਣੋਗੇ ਨੀ? ਫਿਰ ਬਹੁਤ ਸਿਆਣੇ ਸੁਣਦੇ ਹੋ, ਪਕੜੋਗੇ ਮੇਰੀ ਬੇਨਤੀ ਨੂੰ? ਸੁਣੋਗੇ ਨੀ? ਜੋ ਕਥਾ ਕਰਨ ਵਾਲਾ ਬੋਲੂਗਾ ਤੁਹਾਨੂੰ ਅੱਖਾਂ ਨਾਲ ਦਿਖੂਗਾ, ਇਹ ਹੁੰਦੀ ਹੈ ਕਥਾ। ਜੋ ਤੁਹਾਨੂੰ ਸੁਣਾਇਆ ਜਾਵੇ ਉਹ ਬੈਠਿਆਂ ਨੂੰ ਦਿਖਣ ਲੱਗ ਜਾਵੇ, ਉਹ ਸੂਰਜ ਪ੍ਰਕਾਸ਼ ਹੈ। ਕੋਈ ਕਰਨ ਵਾਲਾ ਹੋਵੇ ਗੁਰਸਿੱਖ ਪਿਆਰ, ਉਹਨਾਂ ਨੂੰ ਫਿਰ ਦਸ਼ਮ ਪਾਤਸ਼ਾਹ ਜੀ ਨੇ ਉਹ ਰਾਜੇ ਨੂੰ ਕਹਿੰਦੇ ਬਣ ਗਿਆ ਕੰਮ, ਹੁਣ ਕਰਾਂਗੇ ਕਥਾ। ਕੈਥਲ ਦੇ ਰਾਜੇ ਕਹਿੰਦੇ ਕੀ ਕੰਮ ਬਣ ਗਿਆ? ਕਲਗੀਧਰ ਜੀ ਨਿਵਾਸ ਕੀਓ, ਅਬ ਆਨ ਕੀ ਆਸ ਨ ਰਹੀ ਜਨ ਕੋ। ਮੈਨੂੰ ਵਾਜਾਂ ਵਾਲੇ ਨੇ ਸਿਰ ਤੇ ਹੱਥ ਧਰਤਾ, ਹੁਣ ਕਿਸੇ ਗ੍ਰੰਥ ਵਿਦਵਾਨ ਦੀ ਲੋੜ ਨੀ ਰਹੀ, ਅੱਜ ਕਹੇ ਆਖੋ ਸਤ। ਇਹ ਉਹਨਾਂ ਨੇ ਆਪ ਲਿਖਿਆ ਫਿਰ ਗੁਰਸਿੱਖ ਪਿਆਰੇ। ਸੋ ਗੁਰਮੁਖ ਪਿਆਰਿਓ, ਐਵੇਂ ਛਪੜੀਆਂ ਚ ਨਾ ਨਹਾਓ, ਤੁਹਾਡੇ ਕੋਲ ਬਹੁਤ ਅਮੋਲਕ ਖਜ਼ਾਨਾ, ਪੁਰਾਤਨ ਗ੍ਰੰਥ ਪੜ੍ਹੋ। ਇਹ ਹੁਣ ਦੇ ਗਿਆਨੀਆਂ ਨੇ ਮੇਰੇ ਵਰਗਿਆਂ ਨੇ ਝੰਜਰ ਚ ਪਾਤਾ, ਕਿਸੇ ਨੇ ਕੋਈ ਅਰਥ, ਕਿਸੇ ਨੇ ਕੋਈ ਅਰਥ। ਉਹ ਸੇਵਾ ਬਖਸ਼ੀ ਹੈ ਤੁਸੀਂ, ਵੱਡੇ ਵੱਡੇ ਮਹਾਂਪੁਰਸ਼ਾਂ ਦਾ ਹੁਕਮ ਹੋਇਆ, ਤੇ ਵੈਸੇ ਤਾਂ ਹੁਣ ਤੁਹਾਨੂੰ ਮੇਰਾ ਪਤਾ ਹੀ ਹੈ, ਪਤਾ ਹੀ ਹੋਣਾ। ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਨੇ ਨਾ, ਉਹ ਜਦੋਂ ਐਕਸਪਾਇਰ ਹੋ ਜਾਂਦਾ ਤਾਂ ਗੌਰਮੈਂਟ ਇਕ ਮਹੀਨਾ ਗ੍ਰੇਸ ਡੇ ਦੇ ਦਿੰਦੀ ਹੈ ਨਾ, 30 ਦਿਨ, 30 ਦਿਨ ਤੁਹਾਨੂੰ ਵਾਧੂ ਦਿਨ ਨਹੀਂ ਦੇ ਦਿੰਦੇ ਵੀ ਕਰਾ ਲੇ। ਮੈਨੂੰ ਵੀ ਤੁਸੀਂ ਹੁਣ ਗ੍ਰੇਸ ਡੇਜ ਦਿੱਤੇ ਹੋਏ ਹੈ, ਲਾਇਸੈਂਸ ਤਾਂ ਬਸ ਐਕਸਪਾਇਰ ਹੈ, ਅੱਜ ਕੋ ਸਾਧਨਾ ਕਿਉਂਕਿ ਲਾਇਸੈਂਸ ਤਾਂ ਐਕਸਪਾਇਰ ਹੈ, ਕੈਂਸਰ ਵਰਗੀ ਬਿਮਾਰੀ ਗੁਰਸਿੱਖ ਪਿਆਰੇ, ਲਾਇਸੈਂਸ ਐਕਸਪਾਇਰ, ਤੁਹਾਡੀ ਬਸ ਕਿਰਪਾ ਹੈ ਸੰਗਤ ਜੀ, ਤੁਹਾਡੀ ਬਖਸ਼ਿਸ਼ ਹੈ। ਮੇਰੇ ਤਾਂ ਜਿਹੜੇ ਸੁਣਦੇ ਨੇ ਕਿ ਤੂੰ ਕਥਾ ਕਰਦੇ, 18 ਕੀਮੋਥਰੀਪੀਆਂ ਮੇਰੇ ਹੋ ਚੁੱਕੀਆਂ ਨੇ, 18 ਇਹ ਕੇਸ ਦੁਬਾਰਾ ਆਏ ਨੇ ਸਾਰੇ, ਵੱਡਾ ਦਾੜਾ ਸੀ ਇੱਥੇ ਤੱਕ ਤੁਸੀਂ ਦੇਖੇ ਹੋਣੇ, ਕਮੈਂਟਰੀ ਆਉਂਦੇ ਰਹੇ। ਫਿਰ ਕਿਹਦੀ ਕਿਰਪਾ? ਤੁਹਾਡੀ ਕਿਰਪਾ ਨਾਲੇ ਹੁਣ ਉਹ ਕਾਰਜ ਵੀ ਹੋ ਜਾਊਗਾ, ਬਖਸ਼ਿਸ਼ ਕਰੋਗੇ। ਪਰ ਬੇਨਤੀ ਕਿਉਂ ਕੀਤੀ ਹੈ? ਆਮ ਗਿਆਨੀਆਂ ਦੇ ਅਰਥ ਨਾ ਪੜੋ, ਝੰਜਟ ਪਾਠੇ ਬਦਲਤੇ, ਅਰਥ ਤਾਂ ਇਕ ਪਾਸੇ ਰਹਿ ਗਏ। ਟਕਸਾਲੀ ਪਾਠੇ ਬਦਲਤੇ ਗੁਰੂ ਗ੍ਰੰਥ ਸਾਹਿਬ ਦੇ, ਅਰਥ ਤਾਂ ਇਕ ਪਾਸੇ ਰਹਿ ਗਏ। ਨਹੀਂ, ਸਮੁੰਦਰ ਨਾਲ ਜੁੜੋ, ਮੂਲ ਨਾਲ ਜੁੜੋ। ਇਕ ਮੂਲ ਲਾਗੇ ਉਹ ਨੀ ਸੁਖ ਪਾਇਆ, ਡਾਲੀ ਲਾਗੇ ਨਹਿ ਫੁੱਲ ਜਨਮ ਗਵਾਇਆ। ਅਸੀਂ ਟਾਣੀਆਂ ਨਾਲ ਜੁੜਨ ਲਾਗੇ, ਜੁੜਨਾ ਮੂਲ ਨਾਲ। ਸੋ ਅੱਜ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਕੇਵਲ 10 ਸਾਲ ਛੋਟੇ ਸੀ, 10 ਸਾਲ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ 1469 ਵਿਚ, 6-9, ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ ਹੋਇਆ 1479 ਵਿਚ। ਸਿਰਫ 10 ਸਾਲ ਦਾ ਫਰਕ ਹੈ ਗੁਰੂ ਨਾਨਕ ਦੇਵ ਤੇ ਗੁਰੂ ਅਮਰਦਾਸ ਜੀ। 1479 ਨੂੰ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪਰਮ ਪੂਜਨੀਕ ਸਤਿਕਾਰਯੋਗ ਬਾਬਾ ਤੇਜ ਭਾਨ ਜੀ, ਇੱਥੇ ਵੀ ਇੱਕ ਬੇਨਤੀ ਹੈ, ਚੌਕੀਦਾਰ ਹੈ ਮੇਰਾ, ਸਾਡੇ ਕਈ ਗਿਆਨੀ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਦੇ ਬਾਪੂ ਦਾ ਕਿਵੇਂ ਨਾਂ ਲੈਂਦੇ ਕਾਲੂ, ਜਿਵੇਂ ਗਰਾਇਆਂ ਦਾ ਕੋਈ ਭਈਆ ਹੀ ਹੁੰਦਾ ਹੈ, ਅੱਜ ਕਿਹਾ ਉਹ ਤੂੰ ਗੁਰੂ ਨਾਨਕ ਦੇ ਬਾਪ ਦਾ ਨਾਂ ਲੈਂਦਾ, ਕੋਈ ਸਤਿਕਾਰ ਨਾਲ ਬੋਲ। ਕਾਲੂ ਦਾ ਕੀ ਮਤਲਬ ਹੈ? ਉਹ ਤਾਂ ਛੋਟੇ ਛੋਟੇ ਬੱਚਿਆਂ ਦਾ ਨਾਂ ਨੀ ਰੱਖਿਆ ਹੁੰਦਾ ਘਰ ਵਿਚ, ਟਿੰਕੂ ਰਿੰਕੂ ਮਿੰਕੂ ਚਿੰਕੂ, ਉਹ ਤੇ ਬਚਪਨ ਦਾ ਨਾਂ ਸੀ ਉਹਨਾਂ ਦਾ ਘਰ ਵਿਚ। ਉਹਨਾਂ ਦਾ ਪੂਰਾ ਨਾਮ ਹੈ ਮਹਿਤਾ ਕਲਿਆਣ ਰਾਏ ਜੀ, ਲੈਂਦੇ ਨੀ ਸਾਡੇ ਪ੍ਰਚਾਰਕ। ਨਹੀਂ ਨਹੀਂ, ਐਡੀ ਵੱਡੀ ਸ਼ਕਤੀ ਦੇ ਪਿਤਾ ਸਤਿਕਾਰ ਨਾਲ ਨਾਂ, ਤੁਹਾਡੇ ਬਾਪ ਦਾ ਨਾਂ ਕੋਈ ਅੱਧਾ ਪਚੱਦਾ ਜਾ ਔਖਾ ਲਵੇ ਖੜਵਾ ਜਾ, ਤੁਸੀਂ ਸਹਾਰਨ ਕਰੋਗੇ? ਸਮਝ ਕੇ ਗੁਰੂ ਤੇ ਅਮਰਦਾਸ ਮਹਾਰਾਜ ਜੀ ਦੇ ਪਿਤਾ ਸਤਿਕਾਰਯੋਗ ਬਾਬਾ ਤੇਜ ਭਾਨ ਜੀ ਭੱਲੇ ਪਹਿਲੀ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਬੇਦੀ ਕੁਲ ਵਿਚ ਹੈ, ਤਿੰਨ ਬੇਦੀ ਇਨਕੀ ਕੁਲ ਵਿਖੇ। ਸ੍ਰੀ ਗੁਰੂ ਅੰਗਦ ਦੇਵ ਬਾਬਾ ਲਹਿਣਾ ਜੀ ਤ੍ਰੇਹਣ ਕੁਲ ਵਿਚ ਪੈਦਾ ਹੋਏ ਨੇ, ਤ੍ਰੈ ਹਨੀ ਤ੍ਰੇਹਣ। ਸ੍ਰੀ ਗੁਰੂ ਅਮਰਦਾਸ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਮੇਰਾ ਜੀ ਜਾ ਕਰਿਆ ਹੁੰਦਾ, ਡਾਕਟਰ ਨੇ ਤਾਂ ਬੰਦ ਕਰਿਆ ਹੋਇਆ। ਜੇ ਤੁਸੀਂ ਬੋਲੋ ਤਾਂ ਮੈਂ ਇੱਕ ਧਾਰਨਾ ਪੜਨ ਲੱਗੇ ਆ, ਖੁਸ਼ੀਆਂ ਦਾ ਦਿਨ ਹੈ। ਬੋਲਿਓ ਸਾਰੇ ਬੀਬੀਓ, ਨਾਲੇ ਬੋਲਿਓ ਇਕੱਠੀ, ਟਾਈਮ ਥੋੜਾ ਹੁੰਦਾ, ਸਾਰਿਆਂ ਨੇ ਬੋਲਣ। ਜੀਤੋਗੇ ਬਣਿਆਵੇ ਤੇਰੀ ਉਪਮਾ, ਤੋਗੇ ਬਣਿਆਵੇ ਤੇਰੀ ਉਪਮਾ, ਜੀਤੋਗੇ ਸਤਿਕਾਰਯੋਗ ਪੂਜਨੀਕ ਬਾਬਾ ਤੇਜ ਭਾਨ ਜੀ ਤੇ ਸਤਿਗੁਰ ਅਮਰਦਾਸ ਜੀ ਦੀ ਮਾਤਾ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਇਹ ਦੋ ਐਸੇ ਨਾਮ ਨੇ ਜੋ ਤੁਹਾਡੇ ਇਤਿਹਾਸ ਵਿਚ ਦੋ ਵਾਰ ਆਉਂਦੇ ਨੇ, ਇਕ ਨਾਨਕੀ ਇਕ ਸੁਲੱਖਣੀ। ਦੇਖੋ ਸੁਲੱਖਣੀ ਸ਼ਬਦ ਪਹਿਲਾਂ ਕਿੱਥੇ ਆਇਆ ਤੁਹਾਡੇ ਇਤਿਹਾਸ ਵਿਚ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰੋਂ, ਬਾਬਾ ਚੋਣਾ ਜੀ ਦੀ ਸਪੁੱਤਰੀ ਜਿਹਦੇ ਨਾਲ ਵਿਆਹ ਹੋਏ ਸੀ ਮਹਾਰਾਜ, ਉਹਨਾਂ ਦਾ ਨਾਮ ਵੀ ਸੁਲੱਖਣੀ। ਤੇ ਇਧਰ ਸ੍ਰੀ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਨਾਮ ਸੁਲੱਖਣੀ। ਇਸੇ ਤਰ੍ਹਾਂ ਨਾਨਕੀ ਸ਼ਬਦ ਦੋ ਵਾਰ ਆਇਆ, ਜਿੱਥੇ ਬੇਬੇ ਨਾਨਕੀ ਆਵੇ ਉਥੇ ਸਤਿਗੁਰ ਨਾਨਕ ਦੀ ਭੈਣ, ਜਿੱਥੇ ਮਾਤਾ ਨਾਨਕੀ ਆਵੇ ਉਥੇ ਨੌਵੇਂ ਪਾਤਸ਼ਾਹ ਦੀ ਮਾਂ। ਨਾਨਕੀ ਸ਼ਬਦ ਦੋ ਵਾਰ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਾਤਾ ਦਾ ਨਾਂ ਵੀ ਮਾਤਾ ਨਾਨਕੀ ਸੀ ਤੇ ਸਤਿਗੁਰ ਨਾਨਕ ਦੀ ਭੈਣ ਦਾ ਨਾਂ। ਇਸ ਤਰ੍ਹਾਂ ਇੱਥੇ ਹੀ ਸੁਲੱਖਣੀ ਮਾਤਾ ਸੁਲੱਖਣੀ ਜੀ, ਜਿਨ੍ਹਾਂ ਦੀ ਕੁੱਖ ਤੋਂ ਅੱਜ ਸ੍ਰੀ ਗੁਰੂ ਅਮਰਦਾਸ ਜੀ ਪਰਟੇ। ਇਕ ਪਹਿਲੇ ਦਿਨ ਮੈਂ ਤੁਹਾਨੂੰ ਬਚਨ ਕੀਤਾ ਸੀ ਕਿ ਦਸਾਂ ਗੁਰੂਆਂ ਨੂੰ ਦਸ ਨਹੀਂ ਸਮਝਣਾ, ਇਕ ਸਮਝਣਾ। ਪ੍ਰਮਾਣ ਦੋ ਦਿੱਤੇ ਸੀ, ਦੋ ਅੱਜ। ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਪ੍ਰਮਾਣ ਨਹੀਂ। ਜੋਤ ਓਹਾ ਜੁਗਤ ਸਾਹੇ ਸਹਿ ਕਾਇਆ ਫੇਰ ਪਲਟੀਏ। ਨੰਬਰ ਦੋ, ਭਾਈ ਗੁਰਦਾਸ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿਚ ਭਾਈ ਸਾਹਿਬ ਬਚਨ ਕਰਦੇ, ਜਿਉ ਇਕ ਅਦਭੁਤ ਪੋਸ਼ਿਸ਼ ਤਜਕੇ, ਬੈਠਤ ਦੁਤੀ ਸਭਾ ਮੈਂ ਸਜਕੇ। ਅਦਭੁਤ ਨਾਮ ਹੈ ਰਾਜੇ ਦਾ। ਇਕ ਰਾਜਾ ਦਿਨ ਵਿਚ ਕਿੰਨੇ ਕੱਪੜੇ ਬਦਲਦਾ, ਸ਼ਿਕਾਰ ਖੇਡਣ ਜਾਊ ਵਰਦੀ ਹੋਰ ਪਾਊਗਾ, ਮਹਿਮਾਨਖਾਨੇ ਜਾਊਗਾ ਵਰਦੀ ਹੋਰ ਪਾਊਗਾ, ਫੌਜੀਆਂ ਵਿਚ ਜਾਊਗਾ ਉਹਦੇ ਕੱਪੜੇ ਹੋਰ ਹੋਣਗੇ, ਕਚਹਿਰੀ ਵਿਚ ਜਾਊਗਾ ਕੱਪੜੇ ਹੋਰ ਹੋਣਗੇ, ਕਿੰਨੇ ਕੱਪੜੇ ਬਦਲਦੇ। ਭਾਈ ਸਾਹਿਬ ਕੈਸਾ ਸੁੰਦਰ ਪ੍ਰਮਾਣ ਦਿੰਦੇ ਨੇ, ਇਕ ਰਾਜੇ ਨੇ ਦਿਨ ਵਿਚ ਦਸ ਪੁਸ਼ਾਕਾਂ ਬਦਲੀਆਂ। ਜਿਉ ਇਕ ਅਦਭੁਤ ਪੋਸ਼ਿਸ਼ ਤਜਕੇ, ਦਸ ਕੱਪੜੇ ਬਦਲੇ ਨਾ, ਤੇ ਕੱਪੜੇ ਬਦਲਣ ਨਾਲ ਰਾਜਾ ਤਾਂ ਨਹੀਂ ਬਦਲਿਆ, ਸਮਝੋ ਜਰਾ, ਪੁਸ਼ਾਕਾਂ ਹੀ ਬਦਲੀਆਂ, ਕੱਪੜੇ ਬਦਲੇ ਹੈ ਤੇ ਰਾਜਾ ਤੇ ਉਹੀ ਹੈ ਨਾ। ਸ੍ਰੀ ਗੁਰੂ ਨਾਨਕ ਦੇਵ ਦੀ ਜੋਤ ਨੇ ਦਸ ਸਰੀਰ ਰੂਪੀ ਕੱਪੜੇ ਬਦਲੇ ਹੈ, ਪਰ ਨਾਨਕ ਨਹੀਂ ਬਦਲਿਆ। ਇਹ ਸਰੀਰ ਕੱਪੜਾ ਹੈ, ਕਰਮੀ ਆਵੇ ਕੱਪੜੇ ਬਦਲ ਕਰਕੇ ਤਾਂ ਬੰਦਾ ਬਦਲਦਾ। ਗੁਰੂ ਨਾਨਕ ਦੇਵ ਦੀ ਜੋਤ ਨੇ ਦਸ ਸਰੀਰ ਰੂਪੀ ਕੱਪੜੇ ਬਦਲੇ, ਨਾਨਕ ਨਹੀਂ ਬਦਲਿਆ। ਚੌਥਾ ਪ੍ਰਮਾਣ ਲਓ, ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਤੋਂ ਜੁਦਾ ਨਹੀਂ ਸਮਝਣਾ, ਦਸਮ ਪਾਤਸ਼ਾਹ ਨੂੰ ਗੁਰੂ ਨਾਨਕ ਤੋਂ ਜੁਦਾ ਨਹੀਂ ਸਮਝਣਾ। ਚੌਥਾ ਪ੍ਰਮਾਣ, ਤੁਸੀਂ ਨਿੱਤ ਸੁਣਦੇ ਪੜ੍ਹਦੇ ਹੋ ਪਰ ਖਿਆਲ ਘੱਟ ਦਿੱਤਾ, ਖਿਆਲ ਘੱਟ ਦਿੱਤਾ। ਇੱਥੇ ਹੁਣ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਅਰਦਾਸ ਕਰਨਗੇ ਤੇ ਅਰਦਾਸ ਵਿਚ ਬਚਨ ਆਊਗਾ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ। ਉਹਨਾਂ ਨੂੰ ਕੋਈ ਪੁੱਛੇ ਕਿ ਬਾਣੀ ਤਾਂ ਛੇ ਗੁਰੂਆਂ ਦੀ ਹੈ, ਤੂੰ ਦਸ ਪਾਤਸ਼ਾਹਾਂ ਦੀ ਜੋਤ ਕਿਉਂ ਕਹਿੰਦਾ? ਕੀ ਜਵਾਬ ਹੈ ਤੁਹਾਡੇ ਕੋਲ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ 6 ਗੁਰੂ ਸਾਹਿਬਾਂ ਦੀ ਹੈ, 4 ਦੀ ਤਾਂ ਹੈ ਹੀ ਨੀ। 3 ਗੁਰੂ ਸਾਹਿਬਾਂ ਨੇ ਬਾਣੀ ਉਚਾਰੀ ਓ ਨਹੀਂ, 6ਵੇਂ 7ਵੇਂ 8ਵੇਂ ਸਤਿਗੁਰਾਂ ਨੇ ਇਕ ਤੁਕ ਵੀ ਨਹੀਂ ਉਚਾਰੀ, ਤੇ 10ਵੇਂ ਪਾਤਸ਼ਾਹ ਨੇ ਉਚਾਰੀ ਹੈ ਤੇ ਵਿਚ ਸ਼ਾਮਿਲ ਨਹੀਂ ਹੈ, ਫਿਰ 6 ਰਹਿ ਗਏ ਨਾ। ਤੇ ਅਸੀਂ ਕਿਉਂ ਅਰਦਾਸ ਕਰਦੇ ਹਾਂ 10 ਪਾਤਸ਼ਾਹੀਆਂ ਦੀ ਜਾਗਦੀ ਜੋਤ? ਇਹ ਤਾਂ ਹੀ ਕਰਦੇ ਹੈ, ਜੋਤ ਇਕੋ ਸੀ ਅਜਕੇ ਅਕੋ ਸਤਨਾਮ, 10-10 ਨਹੀਂ ਸੀ ਇਕੋ ਸੀ, ਜੇ ਫਰਕ ਹੁੰਦਾ ਤਾਂ ਅਰਦਾਸ ਹੋਣੀ ਸੀ 6 ਪਾਤਸ਼ਾਹੀਆਂ ਦੀ ਜਾਗਦੀ ਜੋਤ, ਕਿਉਂਕਿ ਬਾਕੀ ਇਹਦੇ ਤਾਂ ਬਾਣੀ ਨਹੀਂ ਹੈਗੀ। ਇਹ ਤਾਂ ਸਿੱਧ ਹੋ ਗਿਆ ਇਕੋ ਜੋਤ, ਇਕੋ ਜੋਤ ਸੀ ਗੁਰਸਿੱਖ ਪਿਆਰੇ। ਉਹ 6 ਛੋਲੇ ਸਾਹਿਬ ਸੁਣਦੇ ਪੜ੍ਹਦੇ ਹੋ, 6 ਕਿਉਂ ਗਿਣਤੀ ਰੱਖੀ ਹੈ? ਸਮਝਣ ਵਾਲੀਆਂ ਸਮਾਂ ਬਹੁਤ ਘੱਟ ਹੁੰਦਾ, ਕਿਉਂ ਗਿਣਤੀ ਰੱਖੀ ਹੈ? 6 ਘਰ, 6 ਗੁਰ, 6 ਉਪਦੇਸ਼, ਕੀ ਅਰਥ ਨੇ? 6 ਘਰ, 6 ਸ਼ਾਸਤਰ, 6 ਘਰ ਦਾ ਅਰਥ ਹੈ 6 ਸ਼ਾਸਤਰ, ਪਤੰਜਲੀ, ਮੀਮਾਂਸਾ, ਗੌਤਮ ਆਦਿਕ 6 ਸ਼ਾਸਤਰ ਨੇ। 6 ਘਰ, 6 ਗੁਰ, ਗੁਰ ਦਾ ਅਰਥ ਕੀ ਹੈ? ਉਹਨਾਂ 6 ਸ਼ਾਸਤਰਾਂ ਨੂੰ ਬਣਾਉਣ ਵਾਲੇ 6 ਰਿਸ਼ੀ ਜੁਦੇ ਨੇ, ਇੱਕ ਇੱਕ ਨੇ ਇੱਕ ਬਣਾਇਆ। 6 ਸ਼ਾਸਤਰ ਨੇ, 6ਾਂ ਨੂੰ ਬਣਾਉਣ ਵਾਲੇ ਰਿਸ਼ੀ ਜੁਦੇ ਨੇ, ਕੋਈ ਪਤੰਜਲੀ ਹੈ, ਕੋਈ ਗੌਤਮ ਹੈ, ਕੋਈ ਮੀਮਾਂਸਾ ਹੈ, ਕੋਈ ਵਿਆਸ ਹੈ, ਵਿਆਸ ਜੀ ਨੇ ਵੇਦਾਂਤ ਸਾਗਰ ਲਿਖਿਆ। ਪਰ ਇੱਕ ਗੱਲ ਹੁਣ ਗੁਰਮਤ ਦੀ ਬਹੁਤ ਉੱਚੀ ਨਿਕਲ ਗਈ, 6 ਗੁਰੂਆਂ ਦੀ ਬਾਣੀ ਹੈ, 6 ਸਤਿਗੁਰਾਂ ਦੇ ਵੇਦ ਪੁਰਾਣ ਸ਼ਾਸਤਰਾਂ ਦਾ ਸਾਰ ਤੱਤ ਬਾਣੀ ਹੈ। ਪਰ ਅਗਲੀ ਗੱਲ ਹੈ ਜਿਹੜੀ 6 ਉਪਦੇਸ਼, ਉਹਨਾਂ 6 ਸ਼ਾਸਤਰਾਂ ਵਿਚ ਜਿਹੜੇ ਉਪਦੇਸ਼ ਨੇ ਨਾ, ਇੱਕ ਦੂਜੇ ਨਾਲ ਨੀ ਮਿਲਦਾ। ਅੱਜ ਕਹੇ ਆਖੋ ਸਤ, ਇੱਥੇ ਮੇਰੇ ਖਿਆਲ ਇੰਗਲੈਂਡ ਵਿਚ ਸੁੱਚਾਂ ਉੱਪਰ ਨੂੰ ਆਉਣ ਹੋਣੀਆਂ ਕਿ ਹੇਠ ਨੂੰ? ਆਪਣੇ ਇੰਡੀਆ ਵੀ ਹੇਠ ਨੂੰ ਹੋਣੀ ਹੈ, ਉਹੀ ਹੈ 240 ਸੱਠੇ ਇੱਥੇ, ਪਰ ਅਮਰੀਕਾ ਕੈਨੇਡਾ ਵਿਚ ਉੱਪਰ ਨੂੰ ਪੁੱਠੀਆਂ, ਤੁਹਾਡੇ ਤਾਂ ਸਿੱਧੀਆਂ ਹੈ। ਉੱਥੇ ਤਾਂ ਮੈਂ ਕਹਿੰਦਾ ਹੁੰਦਾ ਜਿਉਂ ਜਿਉਂ ਤੁਹਾਨੂੰ ਕਹੀਦਾ ਨਾ ਗੱਜ ਕੇ ਬੋਲੋ, ਤੁਸੀਂ ਹੌਲੀ ਬੋਲਦੇ ਹੋ, ਇੱਥੇ ਤਾਂ ਸੁਰਚਾ ਸਿੱਧੀਆਂ ਹੈ, ਨਹੀਂ ਸਾਨੂੰ ਕਹਿਣਾ ਪਊਗਾ ਹੌਲੀ ਦੇ ਕੇ ਬੋਲੋ ਵਾਹਿਗੁਰੂ, ਫਿਰ ਸ਼ਾਇਦ ਤੁਹਾਡੀ ਸੋਚ ਸਿੱਧੀ ਹੋ ਜਾਵੇ। ਗੱਜ ਕੇ ਆਖੋ ਸਤਨਾ, ਉਹ ਇੱਥੇ ਤਾਂ ਸਿੱਧੀ ਹੈ, ਬੀਬੀਆਂ ਨੀ ਬੋਲਦੀਆਂ, ਇਹ ਕਾਹਤੇ ਨੀ ਬੋਲਦੀਆਂ, ਪਤਾ ਪੜ੍ਹ ਲਿਖੀਆਂ ਮੇਰੀਆਂ ਧੀਆਂ ਇੰਗਲੈਂਡ ਆ ਗਈਆਂ, ਇਹ ਪਤਾ ਕਾਹਤੇ ਨੀ ਬੋਲਦੀਆਂ? ਕਹਿੰਦੇ ਬਾਬੇ ਦਾ 15 ਦਿਨ ਦਾ ਕੰਮ ਹੈ, ਕਿਹੜਾ ਬੋਲੂਗਾ ਅਜਿਹੇ ਆਖੋ ਸਤਨਾਮ? ਇੱਕ ਅੱਧਾ ਦਿਨ ਕਵੇ ਤੇ ਬੋਲ ਵੀ ਪਏ ਤੇ ਕਹਿਣਾ ਨੀ ਛੱਡਦਾ। ਉਹ ਕੁੜੀਓ ਬੋਲ ਪਿਆ ਕਰੋ, ਤੁਹਾਨੂੰ ਇਹ ਫਾਇਦਾ ਕਰਨਾ, ਸਤਨਾਮ ਨੇ ਜਪ ਮਨ ਸਤਨਾਮ ਆਓ ਵਿਚਾਰ ਦੇ ਗੁਰਸਿੱਖ ਪਿਆਰਿਓ, ਡਿਫਰ ਕਿੱਥੇ ਹੋ ਗਈ? ਬਾਣੀ ਉੱਚੀ ਕਿੱਥੇ ਚਲੀ ਗਈ? 6 ਗੁਰੂ ਨੇ, 6 ਗੁਰੂਆਂ ਦਾ ਵੇਦ ਸ਼ਾਸਤਰ ਰੂਪੀ ਬਾਣੀ ਸਾਡੇ ਕੋਲ ਹੈ, ਪਰ ਉਹਨਾਂ ਨੇ 6 ਵਿਚ 6ਾਂ ਨੂੰ ਨਿੰਦਿਆ। ਪਤੰਜਲ ਨੇ ਗੌਤਮ ਨੂੰ ਨਿੰਦਤਾ, ਗੌਤਮ ਨੇ ਮੀਮਾਂਸਾ ਨੂੰ ਨਿੰਦਤਾ, ਇੱਕ ਦੂਜੇ ਤੋਂ ਉਲਟ। ਇੱਥੇ ਵਡਿਆਈ ਜੋ ਗੁਰੂ ਨਾਨਕ ਨੇ ਲਿਖਤਾ, 5ਵੇਂ ਪਾਤਸ਼ਾਹ ਨੇ ਉਹੀ ਲਿਖਿਆ, ਜੋ ਗੁਰੂ ਅੰਗਦ ਨੇ ਲਿਖਿਆ 9ਵੇਂ ਪਾਤਸ਼ਾਹ ਨੇ ਵੀ ਉਹੀ ਲਿਖਤਾ, ਇੱਕ ਅੱਖਰ ਦਾ ਵੀ ਇਧਰ ਉਧਰ ਨਹੀਂ ਹੈ, ਇੱਥੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚ। ਸੋ ਸ੍ਰੀ ਗੁਰੂ ਅਮਰਦਾਸ ਮਹਾਰਾਜ 6ਵਾਂ ਪ੍ਰਮਾਣ ਲਓ, ਗੁਰੂ ਨਾਨਕ ਤੋਂ ਬਾਅਦ 5 ਗੁਰੂ ਸਾਹਿਬਾਂ ਨੇ ਬਾਣੀ ਉਚਾਰੀ ਨਾ, ਗੁਰੂ ਅੰਗਦ ਦੇਵ, ਅਮਰਦਾਸ ਮਹਾਰਾਜ, ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਕਿਸੇ ਨੇ ਆਪਣਾ ਨਾਂ ਲਿਖਿਆ ਵਿਚ? ਇਹ ਮਹਲਾ ਤਾਂ ਬਾਅਦ ਵਿਚ ਸਾਡੇ ਸਮਝਣ ਵਾਸਤੇ, ਜਿਸ ਗੁਰੂ ਨੇ ਬਾਣੀ ਉਚਾਰੀ ਸ਼ਬਦ ਦੇ ਅਖੀਰ ਵਿਚ ਨੌ ਨਾਨਕ ਦਾ ਹੀ ਲਿਖਿਆ, ਆਖੋ ਨਹੀਂ ਗੁਰੂ ਅੰਗਦ ਦੇਵ, ਗੁਰੂ ਅੰਗਦ ਦੇਵ ਕਹਿੰਦੇ ਅੰਗਦ ਦੀ ਬਾਣੀ ਹੈ, ਗੁਰੂ ਅਰਜਨ ਆਪਣਾ ਨਾਂ ਲਿਖਦੇ, ਉਹ ਕਿਉਂ ਨੀ ਲਿਖਿਆ? ਉਹ ਜੁਦੇ ਨੀ ਸੀ, ਇੱਕੋ ਜੋਤ ਸੀ ਗੁਰੂ ਨਾਨਕ। ਸੋ ਤੀਸਰੇ ਪਾਤਸ਼ਾਹ ਗੁਰੂ ਨਾਨਕ ਦੇ ਤੀਸਰੇ ਜੋਤ, ਅੱਜ ਜਿਨ੍ਹਾਂ ਦਾ ਅਵਤਾਰ ਹੋਇਆ, ਜਿਨ੍ਹਾਂ ਨੇ 22 ਸਾਲ 7 ਮਹੀਨੇ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੀ ਸੇਵਾ ਕੀਤੀ, ਉਨ੍ਹਾਂ ਵਿਚੋਂ ਅਮਰ ਜੀਵਨ ਵਿਚੋਂ ਥੋੜੇ ਜਿਹੇ ਨੁਕਤੇ ਆਪਾਂ ਨੇ ਲੈਣੇ। ਸਭ ਤੋਂ ਪਹਿਲਾ ਨੁਕਤਾ ਕਿ ਸਿੱਖ ਜਗਤ ਜਿਸ ਗੰਧਲ ਵਿਚੋਂ ਕੱਢਿਆ ਸੀ ਨਾ, ਉਸੇ ਵਿਚ ਫੇਰ ਫਸ ਗਿਆ ਸੀ, ਰਿਸ਼ਤੇਦਾਰੀਆਂ, ਜਾਤ ਪਾਤ ਫਸੇ ਪਏ ਆਪਾਂ। ਸ੍ਰੀ ਗੁਰੂ ਅਮਰਦਾਸ ਜੀ ਨੇ ਤੋੜ ਦਿੱਤੇ ਜਦੋਂ ਬੀਬੀ ਅਮਰੋ ਜੀ ਨੂੰ ਲੈ ਕੇ ਗਏ ਖੰਡੂਰ ਸਾਹਿਬ, ਕਿਉਂਕਿ ਸਕਾ ਭਤੀਜਾ ਵਿਆਹਿਆ ਹੋਇਆ ਸੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਦੇ ਨਾਲ ਕੁੜਮ ਸੀ। ਉਦੋਂ ਤੁਹਾਨੂੰ ਪਤਾ ਹੀ ਹੈ ਕਿ ਮੁੰਡੇ ਵਾਲੇ ਨੂੰ ਕਿੰਨਾ ਬੜਾ ਸਮਝਿਆ ਜਾਂਦਾ ਸੀ, ਲੜਕੀ ਵਾਲੇ ਛੋਟੇ। ਬਹੁਤ ਬੜਾ ਜ਼ਮੀਨ ਸਮਾਨ ਦਾ ਫਰਕ ਸੀ। ਤੇ ਗਏ ਗੁਰੂ ਅੰਗਦ ਦੇਵ ਜੀ ਨੇ ਪਰਖ ਕੀਤੀ, ਇਕ ਖੇਸ ਲੈ ਲਿਆ ਤੇ 5 ਚਾਂਦੀ ਦੇ ਰੁਪਈਏ। ਕੁੜਮ ਦੀ ਮਿਲਣੀ ਕਰਨੀ ਸੀ ਨਾ, ਮਿਲਣੀ ਕਰਨ ਗਏ। ਧੰਨ ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਜੀ ਦੇ ਰੂਪ ਵਿਚ ਚਰਨਾਂ ਤੇ ਡਿੱਗ ਪਏ। ਸਤਿਗੁਰ, ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਸੇਵਕ ਬਣਨ ਆਇਆ ਹੈ ਅੱਜ ਕੇ ਆਖੋ
ਸਤਨਾਮ ਸਿੰਘ।
ਇਹ ਛੱਡ ਦੋ ਰਿਸ਼ਤੇਦਾਰੀਆਂ, ਰਿਸ਼ਤੇ ਕੀ ਰਿਸ਼ਤਾ ਹੈ ਤੁਹਾਡਾ? ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹੋ, ਮਾਮੇ ਲਿਖਤੇ, ਨਾਨਕੇ ਲਿਖਤੇ, ਦਾਦਕੇ ਲਿਖਤੇ, ਭੂਆ ਲਿਖਤੀ, ਭੈਣ ਲਿਖਤੀ, ਉਹਨਾਂ ਨੇ ਕਵੀ ਤੋਂ ਵੱਡਾ ਹੈ। ਪਰ ਅਖੀਰੀ ਕੀ ਲਿਖੇ? ਆਸਨ ਬਸਨ ਧਨ ਧਾਮ ਕਾਹੂ ਪੈ ਨਾ ਦੇਖੀਅਤ, ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਕੋਈ ਨਾਤਾ ਹੈ ਜਾਂ ਲੱਭੇ ਹੀ ਨੀ ਕਿਤੇ, ਇਸ ਨਾਤੇ ਨੂੰ ਬਣਾ ਕੇ ਰੱਖੋ। ਸਤਿਗੁਰ, ਮੈਨੂੰ ਖੇਸੀ ਦੇ ਰਹੇ ਹੋ, ਬਹੁਤ ਤੇਰੀ ਕਿਰਪਾ ਹੈ। ਮੈਂ ਇਹਦੀ ਬੁੱਕੜ ਮਾਰੂੰਗਾ, ਸਰੀਰ ਢਕ ਹੋਜੂਗਾ, ਪਰ ਮੈਂ ਤੁਹਾਡੇ ਚਰਨਾਂ ਚ ਆਏ, ਮੈਨੂੰ ਉਹ ਕੱਪੜਾ ਦੇ ਦੋ, ਦਰਗਾਹ ਵਿਚ ਮੇਰੀ ਪਾਤਰ ਰਹਿ ਜਾਵੇ। ਇਹ ਤਾਂ ਪਾੜ ਜੂਗੀ 6 ਮਹੀਨੇ ਨੂੰ, ਸਰੀਰ ਨੇ ਵੀ ਨੀ ਰਹਿਣਾ। ਆ 5 ਚਾਂਦੀ ਦੇ ਰੁਪਈਏ ਹੁਣ ਤਾਂ ਲੱਖ ਵਰਗੇ ਹੋਣੇ, ਇਹ ਬਹੁਤ ਵੱਡਾ ਸਤਿਕਾਰ ਕਰ ਰਹੇ ਹੋ ਤੁਸੀਂ, ਪਰ ਇਹ 6 ਮਹੀਨੇ ਚ 4 ਮਹੀਨੇ ਚ ਮੁੱਕ ਜਾਣਗੇ। ਮੇਰੇ ਸਤਿਗੁਰ, ਮੈਂ ਉਹ ਧਨ ਲੈਣ ਆਏ ਜਿਹੜਾ ਅਗਲੇ ਜਹਾਨ ਵਿਚ ਵੀ ਨਾ ਮੁੱਕੇ। ਇਹ ਸੀ ਮਿਲਣੀ ਕੁੜਮਾਂ ਦੀ। ਤੁਹਾਡੇ ਚਰਨਾਂ ਚ ਬੇਨਤੀ ਆਈ ਹੈ, ਸੰਤੋਖ ਚ ਆ ਜਾਓ। ਜੇ ਕੁੜਮ ਬਣਨੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, 7 ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀ। 7 ਸੰਤੋਖ, 7 ਇੱਥੇ ਦਾਨ ਹੈ, 7 ਸਤੀਆ ਦਾਨੀਆਂ। ਜੋ ਧੀ ਨੂੰ ਦਾਨ ਕਰਦੇ ਪਿਤਾ, ਉਹ ਤੇ ਸੰਤੋਖ ਕਰੋ। 7 ਸੰਤੋਖ ਕਰ ਭਾਓ, ਕੀ ਮਿਲੂਗਾ ਫਿਰ ਤੈਨੂੰ? ਸੰਤੋਖ ਆ ਗਿਆ, ਆਪਸ ਵਿਚ ਪਿਆਰ ਬਣ ਜੂਗਾ। ਅੱਜ ਕੇ ਆਖੋ ਸਾ ਆਉਣ, ਤੁਸੀਂ ਮੰਗ ਕੇ ਪੰਜਾਬ ਵਿਚ ਮਰੂਤੀ ਤਾਂ ਲੈ ਲੋਗੇ। ਮੁੰਡੇ ਦੇ ਵਿਆਹ ਚ ਮਰੂਤੀ ਚਾਹੀਦੀ ਹੈ, ਟੋਇਟਾ ਚਾਹੀਦੀ ਹੈ। ਮਰੂਤੀ ਚ ਘੁੰਮਦਾ ਫਿਰੀ ਕੁੜਮ ਨੀ ਤਾਂ ਗਏ ਆਏ ਅੱਜ ਕੇ ਆਖੋ ਸਤਨਾਮ। ਉਹ ਜਿਹੜਾ ਰਿਸ਼ਤਾ ਸੀ, ਪਿਆਰ ਸੀ, ਉਹ ਗਿਆ ਤੇ ਮਰੂਤੀ ਚ ਤੇਲ ਪਵਾਉਂਦਾ ਫਿਰੀ। ਮੈਨੂੰ ਉਹ ਕੱਪੜਾ ਦਓ, ਪਤ ਰਹਿ ਜਾਵੇ ਜਹਾਨ ਵਿਚ, ਅਗਲੇ ਲੋਕ ਵਿਚ ਉਹ ਧਨ ਦੇ ਦੋ। ਫਿਰ 12 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮੇ ਸਾਹਿਬ ਬਿਰਾਜਮਾਨ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਬਚਨ ਸੁਣੋ। ਇਕ ਸਿੱਖ ਨੇ 5 ਸਵਾਲ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ। 5 ਕਿਹੜੇ? ਨੰਬਰ 1, ਸਤਿਗੁਰ ਇਸ ਜੱਗ ਵਿਚ ਗੁਰੂ ਕੌਣ ਹੋਇਆ ਧਰਤੀ ਤੇ? ਨੰਬਰ 1। ਨੰਬਰ 2, ਸਿੱਖ ਕੌਣ ਹੋਇਆ? ਨੰਬਰ 3, ਸੇਵਕ ਕੌਣ ਹੋਇਆ? ਨੰਬਰ 4, ਰਿਸ਼ਤੇਦਾਰ ਕੌਣ ਹੋਇਆ? ਤੇ ਨੰਬਰ 5, ਇਸ ਧਰਤੀ ਤੇ ਪੁੱਤ ਕੌਣ ਹੋਇਆ? ਇਦਮ ਨਮਾ ਸਾਹਿਬ, ਕਿਤੇ ਖੋਜੋ ਆਪਣੇ ਇਤਿਹਾਸ ਨੂੰ, ਰਤਨ ਲੱਭਣਗੇ ਤੁਹਾਨੂੰ। ਉਪਰ ਉਪਰ ਤਾਂ ਡੱਡੂ ਮੱਛੀਆਂ ਨੇ। ਗੁਰਸਿੱਖ ਪਿਆਰੇ ਹੋ, 5 ਸਵਾਲ, ਗੁਰੂ ਕੌਣ? ਹੁਣ ਉੱਤਰ ਸੁਣੋ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਚਨਾ ਤੋਂ। ਸਿੱਖਾ, ਗੁਰੂ ਤੇ ਗੁਰੂ ਨਾਨਕ ਹੋਇਆ ਅੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ।
ਸਭ ਉਹਦੀ ਜੋਤ ਵਰਤੀ। ਨੰਬਰ 2, ਸਿੱਖ ਕੌਣ ਹੋਇਆ? ਸਿੱਖ ਬਾਬਾ ਲਹਿਣਾ ਹੋਇਆ। ਤੁਹਾਡੇ ਇਤਿਹਾਸ ਨੇ ਮੰਨ ਲਿਆ ਇਨ ਰਿਟਨ ਕਿ ਗੁਰੂ ਨਾਨਕ ਵਰਗਾ ਗੁਰੂ ਨਹੀਂ ਤੇ ਲਹਿਣੇ ਵਰਗਾ ਦੂਜਾ ਸਿੱਖ ਨਹੀਂ ਹੈ। ਤੀਜੀ ਗੱਲ ਅੱਜ ਦੀ, ਸੇਵਕ ਕੌਣ ਹੋਇਆ? ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸਿੱਖਾ, ਸੇਵਕ ਗੁਰੂ ਅਮਰਦਾਸ ਹੋਏ ਨੇ। ਜਿਨ੍ਹਾਂ ਦੇ ਘਰ ਮੁੰਡਾ ਵਿਆਹਿਆ ਵਾ ਹੋਵੇ, ਉਨ੍ਹਾਂ ਦੇ ਘਰ ਜਾ ਕੇ 12 ਸਾਲ ਗਾਗਰ ਢੋਣੀ, ਜੋੜੇ ਸਾਫ਼ ਕਰਨੇ, ਝਾੜੂ ਦੇਣਾ, ਉਹ ਮੇਰੇ ਆਣਦੇ ਤੁਸੀਂ ਵੀ ਜਾਣਦੇ ਸੀ ਜਿਨ੍ਹਾਂ ਦੇ ਮੁੰਡਾ ਵਿਆਹ ਹੁੰਦਾ ਹੈ ਬਸ ਜਾਂਦਿਆਂ ਨੂੰ ਸਭ ਕੁਝ ਤਿਆਰ ਹੁੰਦਾ ਸੀ ਜੇ ਥੋੜੀ ਬਹੁਤੀ ਕਾਸਾ ਰਹਿ ਜਾਵੇ ਨਾ ਸਾਈਕਲ ਚੱਕ ਕੇ ਨੱਠੇ ਆਉਂਦੇ ਤੇ ਸਤਨਾਮ ਦੱਸਦੇ ਵੀ ਨਹੀਂ ਸੀ ਮੈਂ ਕਹਿੰਦੇ ਮੈਂ ਕੁੜਮ ਆਇਆ ਤੇ ਇਹਨੇ ਸਾਡੀ ਸਤਿਕਾਰ ਨਹੀਂ ਕੀਤਾ ਫਰਕ ਹੁੰਦਾ ਸੀ ਮੁੰਡੇ ਵਾਲੇ ਬਹੁਤ ਉੱਚਾ ਸਮਝਦੇ ਸੀ ਛੱਡ ਦਿੱਤੀ ਸਾਰੀ ਸੇਵਕ ਭਾਵ ਗੁਰੂ ਅਮਰਦਾਸ ਜੀ ਤੇ ਗਾਹ ਰਿਸ਼ਤੇਦਾਰ ਕੌਣ ਹੋਇਆ ਆਪਣੇ ਵੀ ਹੈਗੇ ਤੁਸੀਂ ਵੀ ਹੈਗੇ ਰਿਸ਼ਤੇਦਾਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਜੇਠਾ ਹੋਇਆ ਗੁਰੂ ਰਾਮਦਾਸ ਜਿਹਦੇ ਘਰ ਵਿਆਹਿਆ ਹੋਇਆ ਉਹਦੇ ਘਰ ਜਾ ਕੇ 6 ਸਾਲ ਮਿੱਟੀ ਦਾ ਟੋਕਰਾ ਢੋਤਾ ਬੌਲੀ ਦਾ ਬੌਲੀ ਸਾਹਿਬ 6 ਸਾਲ ਚ ਕੰਪਲੀਟ ਹੋਈ ਸੀ ਗੋਇੰਦਵਾਲ ਸਾਹਿਬ 6 ਸਾਲ ਭਾਈ ਜੇਠੇ ਨੇ ਮਡਾਸਾ ਨਹੀਂ ਸੀ ਖੋਲਿਆ ਗੁਰੂ ਅਮਰਦਾਸ ਜੀ ਨੇ 12 ਸਾਲ ਮਡਾਸਾ ਨਹੀਂ ਸੀ ਖੋਲਿਆ ਭਾਈ ਜੇਠਾ ਜੀ ਨੇ 6 ਸਾਲ ਸਾਰੀ ਮਿੱਟੀ ਬੌਲੀ ਦੀ ਜਿਸ ਘਰ ਵਿਆਹਿਆ ਹੋਵੇ ਉੱਥੇ ਮਿੱਟੀ ਦਾ ਟੋਕਰਾ ਆਏ ਸੀ ਲਾਹੌਰ ਤੋਂ ਸੋਢੀ ਕਹਿੰਦੇ ਤੇ ਸਾਡੀ ਕੁੱਲ ਨੂੰ ਕਲੰਕ ਲਾ ਤਾ ਤੂੰ ਸੋਢੀਆਂ ਚੋ ਜੰਮੇ ਇਹਨਾਂ ਦਾ ਜਵਾਈ ਤੇ ਮਿੱਟੀ ਢੋਣੇ ਇੱਥੇ ਕਹਿੰਦੇ ਟਿਕ ਜੋ ਇਹ ਮਿੱਟੀ ਨੀ ਇਹ ਤਾਂ ਸਿਉਣੇ ਦੇ ਛਤਰ ਝੁੱਲ ਰਹੇ ਨੇ ਅੱਜ ਕੇ ਆਖੋ ਉਹ ਝੁੱਲੇ ਸੋ ਛੱਤ ਨਿਰੰਜਨੀ ਫਿਰ ਹੋ ਗਈ ਗੱਲ ਉਹ ਤੇ ਗੁਰਸਿੱਖ ਪਿਆਰਿਓ ਰਿਸ਼ਤੇਦਾਰ ਹੋਵੇ ਐਸਾ ਹੋਵੇ ਆਪ ਨੂੰ ਰਿਸ਼ਤੇਦਾਰ ਤੋਂ ਵੱਡਾ ਨਾ ਸਮਝੇ ਥੋੜੇ ਤੇ ਕੰਮ ਵਿਗੜੇ ਇਸ ਸਮੇਂ ਚ ਰਹਿਣਾ ਪੈਂਦਾ ਤੁਸੀਂ ਕਾਰਡ ਚ ਪਾਉਣੇ ਨਾ ਕੁੜੀ ਦੇ ਵਿਆਹ ਨੂੰ ਆਪਾਂ ਸਾਰੀ ਚ ਪਾਉਣੇ ਉਹਨੇ ਤੇ ਲਿਖਿਆ ਹੁੰਦਾ ਤੁਹਾਡੇ ਵਰਗੇ ਸੱਜਣਾ ਰਿਸ਼ਤੇਦਾਰਾਂ ਬਿਨਾਂ ਕਾਰਜ ਸੋਭਦਾ ਨਹੀਂ ਲਿਖਦੇ ਹੋ ਨਾ 500 ਇਕੱਠਾ ਕਰ ਲਿਓ ਰਿਸ਼ਤੇਦਾਰ ਮਿੱਤਰ 5 ਹੋਣਗੇ ਜਿਹੜੇ ਦਿਲੀ ਹਮਦਰਦ ਹੋਣ ਇਹਦਾ ਕਾਰਜ ਠੀਕ ਹੋ ਜਾਵੇ 500 ਚ ਤੇ 495 ਕਿਹੜੇ ਹੁੰਦੇ ਆ ਜਿਹੜੇ ਪਕੌੜਿਆਂ ਪਿੱਛੇ ਹੀ ਗੁੱਸੇ ਹੋ ਜਾਂਦੇ ਅੱਜ ਖੇ ਕੋਈ ਸੱਤ ਨਾ ਮੈਨੂੰ ਪਕੌੜੇ ਗਰਮ ਨਹੀਂ ਦਿੱਤੇ ਆਇਆ ਤੂੰ ਕੁੜੀ ਦੇ ਵਿਆਹ ਤੇ ਪਕੌੜੇ ਵੇਖਦਾ ਕਾਹਦਾ ਰਿਸ਼ਤੇਦਾਰ ਹੈ ਜਿਹੜਾ ਰਿਸ਼ਤੇਦਾਰ ਤੇ ਜਾ ਕੇ ਬੋਝ ਬਣੇ ਰਿਸ਼ਤੇਦਾਰ ਹੁੰਦਾ ਇਸ ਰਿਸ਼ਤੇਦਾਰ ਦਾ ਬੋਝ ਆਪਣੇ ਤੇ ਲਵੇ ਅਸੀਂ ਚਾਹ ਪਿੱਛੇ ਗੁੱਸੇ ਹੋ ਗਏ 12 ਸਾਲ ਗਾਗਰ ਟੋਈ 6 ਸਾਲ ਮਡਾਸਾ ਮਾਰਿਆ ਤੇ ਰਿਸ਼ਤੇਦਾਰ ਬਣ ਗਏ ਪੁੱਤ ਕੌਣ ਹੋਇਆ ਪੁੱਤ ਹੋਏ ਨੇ ਗੁਰੂ ਅਰਜਨ ਦੇਵ ਅੱਜ ਕੇ ਅਖੋਸ਼ ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਗਾਗਰ ਢੋਈ ਕੋਈ ਨੀ ਵੇਖੇ ਕੁੜ ਮੈਂ ਮੁੰਡਾ ਵਿਆਹ ਹੋਇਆ ਤਾਨੇ ਮਾਰੇ ਲੋਕਾਂ ਨੇ ਮਾਰਨ ਗੁਰਬਾਣੀ ਕਹਿੰਦੀ ਹੈ ਲੋਕ ਤੇ ਕਹਿਣਗੇ ਨਾਲੇ ਇਸ ਸੰਸਾਰ ਦਾ ਇੱਕ ਪੁਰਾਣਾ ਰਿਵਾਜ ਹੈ ਅੱਛੋ ਕੋ ਬੁਰਾ ਸਾਬਤ ਕਰਨਾ ਜਮਾਨੇ ਕੀ ਪੁਰਾਣੀ ਆਦਤ ਹੈ ਇਹ ਕਿਸੇ ਦੇ ਵਾਸ ਦੀ ਗੱਲ ਨੀ ਅੱਛਿਆਂ ਨੂੰ ਬੁਰਾ ਸਾਬਤ ਕਰਨਾ ਇਹ ਤਾਂ ਬੜੀ ਪੁਰਾਣੀ ਆਦਤ ਚਲੀ ਆ ਰਹੀ ਹੈ ਪਿਤਾ ਪੁਰਖੀ ਚਲੀ ਆ ਰਹੀ ਹੈ ਸਾਡੀ ਤੇ ਗੁਰਸਿੰਘ ਪਿਆਰਿਓ ਫਿਰ 12 ਸਾਲ ਗਾਗਰ ਢੋਈ ਤੇ 12 ਵਾਰ ਪ੍ਰਾਪਤ ਕੀਤੇ ਤੁਹਾਨੂੰ ਪਤਾ ਹੀ ਹੈ ਨਿਮਾਣਿਆਂ ਦੇ ਮਾਣ ਤਾਣੇ ਦੇ ਤਾਣ ਤੇ 1552 ਵਿਚ ਮਹਾਰਾਜ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ ਤੇ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਗੋਇੰਦਵਾਲ ਸਾਹਿਬ ਵਸਾਓ ਗੋਇੰਦਵਾਲ ਸਾਹਿਬ ਜਿਹਨੂੰ ਅੱਜ ਸਿੱਖ ਜਗਤ ਵਿਚ ਮੰਨਿਆ ਗੋਇੰਦਵਾਲ ਸਿੱਖੀ ਦਾ ਧੁਰਾ ਇਹ ਤੁਹਾਡਾ ਇਤਿਹਾਸ ਮੰਨ ਰਿਹਾ ਸਿੱਖੀ ਦਾ ਧੁਰਾ ਧੁਰਾ ਕੀ ਹੁੰਦਾ ਹੈ ਭਾਵੇਂ ਤੁਹਾਡੇ ਪਹੀਆਂ ਦਾ ਹੈ ਭਾਵੇਂ ਧਰੂ ਧਰਤੀ ਦਾ ਧਰੁਵ ਹੈ ਉਹਦੇ ਆਲੇ ਦੁਆਲੇ ਘੁੰਮਦਾ ਹੁੰਦਾ ਸਭ ਕੁਛ ਉਹਦੇ ਆਲੇ ਦੁਆਲੇ ਧਰੁਵ ਨਾ ਹੋਵੇ ਸੈਂਟਰ ਨਾ ਹੋਵੇ ਤੇ ਕਿੱਥੇ ਘੁੰਮੂਗਾ ਇਹ ਧੁਰਾ ਕਿਉਂ ਵਚਨ ਦਿੱਤਾ ਹੈ ਇੱਥੇ ਮਹਾਰਾਜ ਨੇ ਗੋਂਦਾ ਖੱਤਰੀ ਹੁੰਦਾ ਸੀ ਇੱਕ ਗੁਰੂ ਅੰਗਦ ਦੇਵ ਜੀ ਦਾ ਸੇਵਕ ਇੱਥੇ ਪਿੰਡ ਵਸਦਾ ਨਹੀਂ ਸੀ ਭੂਤ ਪ੍ਰੇਤ ਰਹਿੰਦੇ ਸੀ ਜਿੰਨ ਰਹਿੰਦੇ ਸੀ ਲੋਕ ਡਰਦੇ ਚਲੇ ਜਾਂਦੇ ਸੀ ਇਹ ਗੋਂਦੇ ਖੱਤਰੀ ਦੀ ਜ਼ਮੀਨ ਹੈ ਝਗੜਾ ਵੀ ਕੀਤਾ ਸੀ ਉਹਦੇ ਮੁੰਡੇ ਨੇ ਕਿ ਛੱਡੋ ਸਾਡੀ ਜ਼ਮੀਨ ਪਰ ਉਹ ਸੇਵਕ ਸੀ ਮਹਾਰਾਜ ਕਹਿੰਦੇ ਉੱਥੇ ਜਿੱਥੇ ਭੂਤ ਪ੍ਰੇਤ ਕਹਿੰਦੇ ਨੇ ਲੋਕ ਇੱਕ ਹੋਰ ਬੇਨਤੀ ਕਰ ਜਾ ਮੈਂ ਇੱਕ ਮਿੰਟ ਚ ਥੋੜੇ ਕੰਮ ਹੋਊਗੀ ਕਿਉਂਕਿ ਸਬੱਬੀ ਮੇਲੇ ਹੋਣੇ ਹੈ ਕਦੇ ਭੁੱਲ ਕੇ ਵੀ ਨਾ ਕਿਹੋ ਸ਼ਹੀਦ ਆਉਣੇ ਇਹਨਾਂ ਮੂੰਹ ਤੇ ਕਿਹੋ ਅੱਜ ਤੋਂ ਬਾਅਦ ਇਹ ਬਹੁਤ ਪਾਪ ਹੈ ਸ਼ਹੀਦ ਸੱਚਖੰਡ ਦਾ ਵਾਸੀ ਹੁੰਦਾ ਵਾਹਿਗੁਰੂ ਨਾਲ ਮਿਲੀ ਹੋਈ ਜੋਤ ਹੁੰਦੀ ਹੈ ਉਹ ਬਾਜੀ ਜਿੱਤ ਕੇ ਗਿਆ ਹੁੰਦਾ ਇਸ ਨਰਕ ਤੋਂ ਉੱਚਾ ਚਲਿਆ ਗਿਆ ਹੁਣ ਮੈਨੂੰ ਐ ਦੱਸੋ ਵੀ ਸੱਚ ਖੰਡ ਛੱਡ ਕੇ ਉਹ ਸਾਡੀ ਗੰਦ ਦੀ ਢੇਰ ਵਿਚ ਵੜੂਗਾ? ਇੱਥੇ ਤਾਂ ਗੰਦ ਦੀ ਢੇਰ ਹੈ ਪਿੰਡ, ਇਹ ਤੋਂ ਮੈੜੀ ਚੀਜ਼ ਨੀ। ਕੋਈ ਕਿਤੇ ਮਾਣ ਨਾ ਕਰੇ ਉਹ ਰੰਗ ਰੁੰਗ ਦਾ ਸ਼ੈਂਪੂ ਸ਼ੂਪੂ ਮਲ ਕੇ ਵੀ ਪੱਗ ਪੁੱਗ ਸੋਹਣੀ ਬਣ ਲਈ, ਨੱਕ ਨੁੱਕ ਸੋਹਣਾ ਮੇਰਾ। ਤੁਹਾਡੇ ਬਾਪੂ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਸਾਨੂੰ ਕਿ ਭਾਂਡਾ ਅਤਮਲੀਨ ਧੋਤਾ ਅੱਛਾ ਨਾ ਹੋਏ। ਇਹਦੇ ਨਾਲ ਉੱਥੇ ਮੈਲਾ ਭਾਂਡਾ ਹੀ ਕੋਈ ਨੀ ਹੈ। ਕਿਉਂ ਮੈਨੂੰ ਇਹ ਦੱਸੋ, ਤੁਹਾਡੇ ਨੱਕ ਵਿਚੋਂ ਗੁਲਾਬ ਦਾ ਤੇਲ ਨਿਕਲਦਾ, ਕੰਨਾਂ ਵਿਚੋਂ ਚਮੇਲੀ ਦਾ ਨਿਕਲਦਾ ਹੋਣਾ, ਅੱਖਾਂ ਵਿਚੋਂ ਪਰਫਿਊਮ ਨਿਕਲਦਾ, ਔਰ 24 ਘੰਟੇ 9 ਦੁਆਰੇ ਇੱਥੇ ਗੰਧ ਨਿਕਲ ਰਿਹਾ ਜੀ ਅੰਦਰ ਹੈਗਾ ਤਾਂ ਹੀ ਨਿਕਲਦਾ। ਇਹ ਤਾਂ ਭਾਂਡਾ ਅਤ ਮਲੀਨ, ਮਲ ਮਲੀਨ ਦਾ ਅਰਥ ਹੈ ਮਲ ਜਮਾ ਆਨ, ਮੈਲ ਦਾ ਘਰ ਜਿਹਤੋਂ ਗਾਹਾਂ ਕੋਈ ਮੈਲਾ ਨੀ। ਬਥੇਰੇ ਸ਼ੈਂਪੂਆਂ ਦੇ ਡੱਬੇ ਖਤਮ ਕਰਤੇ ਤੁਸੀਂ, ਸਪਰੇਆਂ ਵੀ ਬਥੇਰੀਆਂ ਕਰੀਆਂ ਹੋਣੀਆਂ, ਹੋ ਗਿਆ ਸ਼ੁੱਧ? ਉਹ ਜੇ ਗੰਦੇ ਦਾ ਗੰਦਾ ਅਤ ਮਲੀਨ, ਇਹਦੇ ਵਿਚ ਆ ਕੇ ਬੈਠੂਗਾ ਸ਼ਹੀਦ। ਤੁਹਾਡੀ ਕੋਠੀ ਹੋਵੇ ਇੱਥੇ 5 ਮਿਲੀਅਨ ਦੀ ਤੇ ਤੁਸੀਂ ਗਾਰਬੇਜ ਦੇ ਢੇਰ ਤੇ ਜਾ ਕੇ ਬੈਠੋ, ਫਿਰ ਤੁਹਾਡੀ ਅਕਲ ਦੀ ਗੱਲ ਹੈ? ਕਿਉਂ ਸ਼ਹੀਦਾਂ ਦੀ ਤੁਹੀਨ ਕਰਦੇ ਹੋ? ਉਹ ਸੱਚਖੰਡ ਛੱਡ ਕੇ, ਹਾਂ ਮੈਨੂੰ ਥੋੜਾ ਜਿਹਾ ਭੁਲੇਖਾ ਪੈ ਜਾਂਦਾ ਵੀ ਜਿਨ੍ਹਾਂ ਵਿਚ ਸ਼ਹੀਦ ਆਉਣੇ ਹੈ ਸ਼ਾਇਦ ਉਨ੍ਹਾਂ ਦੇ ਢਿੱਡ ਵਿਚ ਪਾਲਕ ਦੇ ਪਕੌੜੇ ਪੱਕਦੇ ਹੋਣੇ, ਸ਼ਾਇਦ ਹਲਦੀ ਰਾਮ ਦੀਆਂ ਗੁਲਾਬ ਜਾਮਣਾ ਬਣੀਆਂ ਹੋਣ ਉੱਥੇ। ਕਿੰਨੀ ਮੂਰਖਵਤੀ, ਸ਼ਹੀਦ ਕਿਉਂ ਗੰਦ ਵਿਚ ਵੜੂਗਾ? ਉਹ ਅਮਰਪੁਰੀ ਦਾ ਵਾਸੀ ਹੈ, ਵਾਹਿਗੁਰੂ ਨਾਲ ਮਿਲੀ ਜੋਤ ਹੈ। ਹਾਂ ਇੱਕ ਗੱਲ ਮੈਂ ਵੀ ਮੰਨਦੇ ਕਹਿ ਦਿਆ ਕਰੋ ਕਿ ਭੂਤ ਆਉਣੇ, ਮੈਂ ਵੀ ਮੰਨ ਜਾਂਦਾ, ਔਖੇ ਤਾਂ ਨਹੀਂ ਹੋਵੋਗੇ ਕਿ ਕਹਿ ਦਿਆ ਕਰੋ ਭੂਤ ਆਉਣੇ ਹੈ, ਕਿਉਂਕਿ ਭਾਈਚਾਰੇ ਕੋਲ ਭਾਈਚਾਰਾ ਆ ਜਾਂਦਾ ਹੈ। ਅੱਜ ਖੇਰਾ ਕੋ ਸਤਨਾਮ ਦਿਸ ਵਾਨੀ ਜੈਗਰੀ ਹੈ, ਗੀਤਾ ਵਿਚ ਭਗਵਾਨ ਕ੍ਰਿਸ਼ਨ ਜੀ ਲਿਖਦਾ ਭੂਤਾਨ ਭੂਤਾ ਦੇਵਾਨ ਦੇਵਾ, ਉਹ ਕੁੰਤੀ ਪੁੱਤਰ ਅਰਜੁਨ ਜਿਨ੍ਹਾਂ ਦੀ ਭੂਤਾਂ ਵਰਗੀ ਕਿਰਿਆ ਉਹਨਾਂ ਕੋਲ ਭੂਤ ਆਉਣਗੇ। ਸੰਤਾਂ ਕੋਲ ਸੰਤ, ਡਾਕਟਰਾਂ ਕੋਲ ਡਾਕਟਰ, ਭਾਈ ਸਾਹਿਬਾਂ ਦੇ ਵਿਆਹ ਚ ਦੇਖੋ ਕੁੜੀ ਦਾ ਵਿਆਹ ਹੋ, ਭਾਈ ਸਾਹਿਬ ਇਕੱਠੇ ਹੋਏ ਹੋਣਗੇ। ਭੂਤਾਨ ਭੂਤਾ ਦੇਵਾਨ ਦੇਵਾ, ਸ਼ਹੀਦ ਨਹੀਂ ਕਹਿਣਾ ਕਦੇ ਵੀ, ਭੂਤਾਂ ਦੀ ਕਿਰਿਆ ਆਪਾਂ ਹੀ ਹੈ। ਮੈਂ ਤੁਹਾਡੇ ਵਿਚ ਜੈ ਕਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ, ਤੇ ਕਰ ਮਰਹੜ ਸਾਰਖੇ ਭੂਤ ਵਸੈ, ਸ਼ਹੀਦ ਨਹੀਂ ਕਹਿਣਾ। ਇਕ ਹੋਰ ਬਿਮਾਰੀ ਸੁਣ ਲੋ, ਹੁਣ ਬਚਨ ਚੱਲ ਪਿਆ ਇਕ ਮਿੰਟ ਚ। ਕਈਆਂ ਬੀਬੀਆਂ ਚ ਸ਼ਹੀਦ ਆਉਣੇ, ਬੜਾ ਸਿਰ ਘੁੰਮਦਾ ਉਹਨਾਂ ਦਾ, 80 ਕਿਲੋਮੀਟਰ ਤੇ ਚੁੰਨੀ ਕਿਤੇ, ਚੂੜੀਆਂ ਫੁੱਟ ਗਈਆਂ, ਜੁੱਤੀ ਕਿਤੇ ਮੱਥੇ ਟੇਕਦੇ ਆ। ਉਸ ਬੀਬੀ ਨੂੰ ਫਿਰ ਬਾਬਾ ਜੀ ਕਹਿਣ ਲੱਗ ਜਾਂਦੇ, ਥੋੜੇ ਚ ਵੀ ਕਹਿੰਦੇ ਹੋਣੇ, ਕਹੀ ਦਾਸੀ ਦੀ ਗੱਲ ਨੀ ਕਹਿੰਦੇ ਹੋਣੇ। ਉਸ ਬੀਬੀ ਨੂੰ ਮੈਨੂੰ ਖਿਮਾ ਕਰਿਓ, ਮੇਰੇ ਧੀਆਂ ਭੈਣਾਂ ਬੈਠੀਆਂ, ਉਹਦਾ ਜੈਂਡਰ ਬਦਲਤਾ, ਇਸਤਰੀ ਲਿੰਗ ਤੇ ਪੁਲਿੰਗ ਬਣਾਤਾ। ਕੋਈ ਹੈ ਅਸੂਲ ਹੈ ਦੁਨੀਆਂ ਵਿਚ ਕਿ ਇਸਤਰੀ ਨੂੰ ਬਾਬਾ ਕਹਿਣਾ? ਮਾਈ ਭਾਗੋ ਨੂੰ ਕਿਸੇ ਬਾਬਾ ਨੀ ਕਿਹਾ, ਮਾਤਾ ਜੀਤਾਂ ਜੀ ਨੂੰ ਕਿਸੇ ਨੇ ਬਾਬਾ ਨੀ ਕਿਹਾ, ਗੁਰੂ ਹਰਗੋਬਿੰਦ ਸਾਹਿਬ ਦੀ ਪੁੱਤਰੀ ਬੀਬੀ ਵੀਰੋ ਨੂੰ ਜਿਹਦੇ 4 ਪੁੱਤਰ ਸ਼ਹੀਦ ਕਰਤੇ ਉਹਨੂੰ ਬਾਬਾ ਨੀ ਕਿਹਾ? ਤੇ ਜਿਹਦੇ ਵਿਚ ਸ਼ਹੀਦ ਆ ਕੇ ਕਿੱਥੇ ਆ ਗਏ ਸ਼ਹੀਦ? ਮੇਰੀਆਂ ਧੀਆਂ ਭੈਣਾਂ ਉਹ ਮਾਵਾਂ ਬਹੁਤ ਤਕੜੀਆਂ ਜਿਹੜੀਆਂ ਆਪਣੇ ਆਪ ਨੂੰ ਬਦਲੀ ਹੋਈ ਸੁਣੀ ਜਾਣੀ ਹੈ ਬਾਬਾ ਜੀ, ਤੇ ਤੁਹਾਡੇ ਵਿਚੋਂ ਉੱਥੇ ਬਾਹਰ ਕਿਸੇ ਨੂੰ ਕਹਿ ਦੇਵੇ ਜਾਂ ਮੈਨੂੰ ਕਹਿ ਦੇਵੇ, ਮੈਂ ਆਪਣੇ ਕਹਿਣਾ, ਆ ਲੂਲੋ ਵਾਲੀ ਮਾਤਾ ਜੀ ਤੇਰਾ ਕੀ ਹਾਲ ਹੈ, ਜੇ ਗੋਡੇ ਲੈ ਲਵਾਂ ਅੱਜ ਖੇ ਕੋਈ ਸਤਨਾਮ, ਕੋਈ ਸਹਾਰਨ ਵਾਲੀ ਗੱਲ ਹੈ? ਉਹ ਮੇਰੀਆਂ ਮਾਵਾਂ ਤਕੜੀਆਂ ਜਿਹੜੀਆਂ ਕਹਾਈ ਜਾਣੀ ਹੈ, ਮੈਂ ਤੁਹਾਨੂੰ ਇਹ ਬੇਨਤੀ ਤਾਂ ਕੀਤੀ ਹੈ, ਤੁਸੀਂ ਫਸ ਗਏ ਇਸ ਚਿੱਕੜ ਵਿਚ, ਫੜ ਜੋ ਇਹਨਾਂ ਬੰਧਨਾਂ ਚੋਂ ਨਿਕਲ ਜੋ। ਸ਼ਹੀਦ ਏਦਾਂ ਨੀ ਤੁਰੇ ਫਿਰਦੇ ਹੁੰਦੇ, ਤੇ ਸ਼ਹੀਦ ਕਿਤੇ ਆ ਗਏ ਆ ਨਾ, ਫਿਰ ਚਾਹ ਪੀ ਕੇ ਮੁੜਨ ਵਾਲਾ ਨੀ ਤੈਨੂੰ ਲੈ ਕੇ ਜਾਊਗਾ ਅੱਜ ਖੇ ਕੋਈ ਸਤਨਾਮ, ਫਿਰ ਫਤਿਹ ਬਣਾ ਕੇ ਨੀ ਮੁੜਦਾ, ਫਿਰ ਤੈਨੂੰ ਨਾਲ ਜਾਊਗਾ ਜੇ ਆ ਗਿਆ। ਇਹਨਾਂ ਵਹਿਮਾਂ ਚ ਨਾ ਉੱਥੇ ਭੂਤਾਂ ਦਾ ਬਾਦਸ਼ਾਹ ਸੀ ਗੋਇੰਦਵਾਲ ਸਾਹਿਬ, ਪਿੰਡ ਉਜਾੜ ਦਿੰਦੇ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਖਿਆ ਇੱਥੇ ਪਿੰਡ ਵਸਾਓ, ਭੂਤ ਪ੍ਰੇਤ ਰਹਿੰਦੇ। ਗੋਂਦਾ ਕਹਿੰਦਾ ਮੇਰੇ ਨਾਂ ਤੇ, ਸਤਿਗੁਰ ਕਹਿੰਦੇ ਗੋਇੰਦਵਾਲ, ਗੋਂਦਾ ਖੱਤਰੀ ਸੀ ਜਿਹਦੀ ਜ਼ਮੀਨ ਹੈ, ਇਹਦੇ ਮੁੰਡੇ ਨੇ ਝਗੜਾ ਵੀ ਕੀਤਾ ਸੀ। ਸੋ ਕਿੱਥੇ ਭੂਤ ਉੱਥੇ ਗੁਰਸਿੱਖ ਪਿਆਰੇ, ਉਹ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ। ਹੁਣ ਸਮਾਂ ਹੋ ਗਿਆ ਸਾਡੇ ਢਾਡੀ ਸਿੰਘਾਂ ਦਾ ਸਮਾਂ ਹੈ। ਇਹ ਢਾਡੀ ਸਿੰਘ ਤਸੱਲੀ ਵਾਲੇ ਹੈ, ਤਹਮਲ ਵਾਲੇ ਨੇ, ਨਹੀਂ ਤਾਂ ਜਦ 2 ਮਿੰਟ ਉੱਪਰ ਹੋ ਜਾਣਾ ਸਾਰੰਗੀ ਵਾਲਾ ਚੂ ਚੂ ਕਰ ਰੱਖਦਾ। ਦੇਖਿਆ ਹੋਣਾ ਤੁਸੀਂ ਹੱਸਦੇ ਕਿਉਂ, ਉਹਨੇ ਜਦੇ ਸਾਰੰਗੀ ਟੋਲ ਕਹਿਣਾ ਉਹ ਤੁਹਾਨੂੰ ਨੀ ਸੁਣਾਉਂਦਾ, ਬਾਬਾ ਹਰਦੇਵ ਸਿੰਘ ਨੂੰ ਸੁਣਾਉਂਦਾ ਚੁੱਪ ਕਰ ਸਾਡਾ ਟਾਈਮ ਹੋ ਗਿਆ। ਤੁਹਾਨੂੰ ਤਾਂ ਖੜੇ ਹੋ ਕੇ ਸਾਰੰਗੀ ਸੁਣਾਉਂਦੇ, ਜਿਹੜਾ ਬੈਠਾ ਬੈਠਾ ਵਜਾਵੇ ਨਾ ਉਹ ਮੂਹਰਲੇ ਨੂੰ ਸੁਣਾਉਂਦਾ ਹੁੰਦਾ ਵੀ ਤੇਰਾ ਟਾਈਮ ਹੋ ਗਿਆ ਤੂੰ ਹਟ ਜਾ ਹੁਣ। ਇਹ ਤੁਮਲ ਨੇ ਗੁਰਮੁਖ ਪਿਆਰੇ ਨੇ, ਸੋ ਉਹਨਾਂ ਦਾ ਸਮੇਂ ਥੋੜਾ ਥੋੜਾ ਇਤਿਹਾਸ ਆਪਾਂ ਨਾਲ ਦੀ ਨਾਲ ਗੁਰੂ ਅਮਰਦਾਸ ਜੀ ਦਾ ਬਾਣੀ ਦੇ ਅਰਥ, ਕੱਲ ਨੂੰ ਪੌੜੀ ਆਰੰਭ ਹੋਣੀ ਹੈ, ਉਹ ਪੌੜੀ ਉਹ ਕਿਤੇ ਸਿੱਖ ਸਮਝ ਜਾਵੇ ਨਾ ਇੱਕੋ ਪੌੜੀ, ਬਸ ਉਸੇ ਵਿਚ ਆਨੰਦ ਹੈ। ਭੁੱਲਾ ਤੋਂ ਖਿਮਾ ਬਖਸ਼ਿਓ, ਤੁਹਾਡੀ ਬਖਸ਼ੀ ਹੋਈ ਮਾਇਆ ਸਫਲੀਕਰਨ, ਮਾਇਆ ਦੇ ਦਿਆ ਕਰੋ। ਐ ਨਾ ਕਿਹਾ ਕਰੋ ਬਾਬੇ ਕੋ ਖਾਸੀ ਢੇਰੀ ਲੱਗ ਗਈ, ਗੁਰੂ ਦੀ ਹਜੂਰੀ ਵਿਚ ਬਚਨੇ ਚੋ ਇਕ ਸੈਂਟ ਵੀ ਮੈਂ ਨੀ ਵਰਤਣਾ, ਇਹ ਗਰੀਬਾਂ ਦੀ ਬੱਚੀਆਂ ਦੇ ਵਿਆਹ ਤੇ ਅੰਨਿਆਂ ਦੇ ਆਪਰੇਸ਼ਨ ਵਾਸਤੇ ਹੀ ਤੁਹਾਡੀ ਮਾਇਆ ਜਾਂਦੀ। ਤੋ ਮੈਂ ਇਹ ਤੋਂ ਨੀ ਲਈਦਾ ਹੁੰਦਾ, ਕਮੇਟੀ ਤੋਂ ਬੈਠੇ ਸਾਰੇ ਪ੍ਰਧਾਨ ਸਾਹਿਬ ਜੀ, ਉਹਨੂੰ ਕਹਿੰਦਾ ਵੀ ਇੰਨਾ ਟਿਕਟ ਲੱਗੇ ਜੀ ਦੇ ਦੋ। ਇਹ ਸਾਰੀ ਮਾਇਆ ਤੁਹਾਡੀ ਸੇਵਾ ਵਿਚ ਜਾਂਦੀ ਹੈ, ਤੁਹਾਡੀ ਮਾਇਆ ਸਤਿਗੁਰ ਸਫਲੀਕਰਨ, ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੇ ਨੂੰ ਸਮਤ ਬਖਸ਼ਿਓ, ਸੇਵਾ ਦੀ ਬਖਸ਼ਿਸ਼ ਕਰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।